ਬਾਬਾ ਵੈਦ ਰੋਗੀਆਂ ਦਾ ਅਰਥਾਤ ਰੋਗ ਗ੍ਰਸਤ ਸੰਸਾਰੀਆਂ ਦਾ ਸੱਚਾ ਵੈਦ ਗੁਰੂ ਨਾਨਕ ਨਿਰੰਕਾਰੀ। ਗੁਰੂ ਨਾਨਕ ਨਿਰੰਕਾਰੀ ਨੂੰ ਸੰਸਾਰੀਆਂ ਉੱਤੇ ਤਰਸ ਆਇਆ, ਰੋਗ ਗ੍ਰਸੇ ਸੰਸਾਰੀਆਂ ਉੱਤੇ ਰਹਿਮ ਆਇਆ ਅਤੇ ਬਹੁਤਾ ਇਸ ਕਰਕੇ ਆਇਆ ਕਿ ਰੋਗੀ ਸੰਸਾਰ ਨੂੰ ਆਪਣੇ ਰੋਗ ਦਾ ਹੀ ਪਤਾ ਨਹੀਂ ਸੀ। ਰੋਗ ਰੰਜਾਣੇ ਸੰਸਾਰੀਆਂ ਨੂੰ ਆਪਣੇ ਰੋਗ ਨੂੰ ਰੋਗ ਜਾਣਨ ਦਾ ਅਹਿਸਾਸ ਹੀ ਨਹੀਂ ਸੀ। ਕੈਸੀ ਤਰਸਯੋਗ ਹਾਲਤ ਹੈ! ਰੋਗੀ ਤਰਾਹ ਤਰਾਹ ਕਰ ਆਪਣੇ ਰੋਗ ਵਿੱਚ ਰਿੱਝ ਰਹੇ ਹਨ, ਹਾਏ ਹਾਏ ਕਰ ਰੋਗ ਦੇ ਮਾਰੇ ਬਿੱਲਾ ਰਹੇ ਹਨ, ਪਰ ਉਹਨਾਂ ਨੂੰ ਆਪਣੇ ਰੋਗ ਦੀ ਸਾਰ ਨਹੀਂ, ਰੋਗ ਦੀ ਖਬਰ ਨਹੀਂ, ਉਹਨਾਂ ਨੂੰ ਰੋਗ ਪ੍ਰਤੀਤ ਨਹੀਂ ਹੁੰਦਾ। ਰੋਗੀਆਂ ਨੂੰ ਆਪਣੇ ਰੋਗ ਦੀ ਪਛਾਣ ਨਹੀਂ, ਰੋਗ ਦੀ ਪ੍ਰਤੀਤੀ ਹੀ ਨਹੀਂ ਤਾਂ ਪੁਕਾਰ ਕੌਣ ਕਰੇ? ਪੀੜਾ ਹੈ ਪਰ ਪੀੜਾ ਦੀ ਸੂਝ ਨਹੀਂ, ਵੇਦਨ ਹੈ ਪਰ ਵੇਦਨ ਦੀ ਬੂਝ ਨਹੀਂ, ਦਾਰਨ ਦੁੱਖ ਹੈ ਪਰ ਦੁੱਖ ਦਾ ਭੇਤ ਨਹੀਂ। ਦੁੱਖ ਰੋਗ ਵਿੱਚ ਰਿੱਝ ਕਰਿੱਝ ਕੇ ਮਰ ਰਹੇ ਹਨ, ਖੁਰ ਖੱਪ ਰਹੇ ਹਨ, ਫਿਰ ਰੋਗੋਂ ਅਜਾਣ ਹਨ। ਪੁਕਾਰ ਕਰਨ ਤਾਂ ਕੀ ਕਰਨ? ਕਿਸ ਰੋਗ ਦੀ ਪੁਕਾਰ ਕਰਨ? ਨਾ ਪੁਕਾਰ ਨਾ ਵੈਦ ਦੀ ਜੁਹਾਰ। ਬਿਨਾਂ ਲੋੜ ਤੋਂ, ਬਿਨਾਂ ਪੁਕਾਰ ਤੋਂ ਵੈਦ ਬੁਲਾਵਣ ਦੀ ਕੀ ਲੋੜ? ਰੋਗੀਆਂ ਦੀ ਰੋਗ ਫਰਿਆਦ ਸੁਣੇ ਬਿਹੂਣ ਸੰਸਾਰ ਦੇ ਵੈਦਾਂ ਦੇ ਉਹ ਕੰਨ ਹੀ ਨਹੀਂ ਕਿ ਉਸ ਫਰਿਆਦ ਨੂੰ ਸੁਣਨ? ਬਿਨਾਂ ਪੁਕਾਰ ਸੁਣਾਏ, ਬਿਨਾਂ ਰੋਗ ਜਣਾਏ ਸੰਸਾਰੀ ਵੈਦਾਂ ਨੂੰ ਜਾਚ ਹੀ ਨਹੀਂ ਕਿ ਆਪੇ ਉਸ ਰੋਗ ਦੀ ਪਰਖ ਪਛਾਣ ਕਰ ਸਕਣ। ਉਹ ਤਾਂ ਆਪ ਹੀ ਇਸ ਰੋਗ ਦੇ ਆਰੀ ਹਨ। ਸੰਸਾਰੀ ਵੈਦਾਂ ਨੂੰ ਇਸ ਰੋਗ ਦੀ ਤਸ਼ਖੀਸ਼, ਤਾਬੀਰ, ਪਰਖ ਕੇ ਦੱਸਣ ਦੀ ਸਮਰੱਥਾ ਹੁੰਦੀ ਤਾਂ ਪਹਿਲਾਂ ਆਪਣਾ ਰੋਗ ਹੀ ਨਾ ਗਵਾ ਲੈਂਦੇ। ਰੋਗੀ ਵੈਦ ਰੋਗੀ ਬਿਮਾਰ ਦਾ ਕੀ ਇਲਾਜ ਕਰ ਸਕਦੇ ਹਨ? ਜਦਕਿ ਰੋਗ ਵੈਦ ਅਤੇ ਬਿਮਾਰ ਨੂੰ, ਡਾਕਟਰ ਅਤੇ ਪੇਸ਼ੈਂਟ ਨੂੰ, ਹਕੀਮ ਅਤੇ ਮਰੀਜ਼ ਨੂੰ ਇੱਕੋ ਅਤੇ ਉਹ ਰੋਗ ਹੀ ਹੋਵੇ। ਸੱਚ ਤਾਂ ਇਹ ਹੈ ਕਿ ਸੰਸਾਰੀ ਵੈਦ ਸਭ ਅਜਾਣ ਹਨ, ਕੋਈ ਵੀ ਸੁਜਾਣ ਵੈਦ ਨਹੀਂ। ਸੰਸਾਰਕ ਅਤੇ ਸਰੀਰਕ ਰੋਗਾਂ ਦੇ ਤਾਂ ਬਥੇਰੇ ਵੈਦ, ਹਕੀਮ ਅਤੇ ਡਾਕਟਰ ਬਣੇ ਫਿਰਦੇ ਹਨ, ਪਰ ਇਹ ਸਰੀਰ ਦਾ ਰੋਗ ਤਾਂ ਇੱਕ ਓਪਰਾ ਜਿਹਾ ਰੋਗ ਹੈ, ਸੋ ਉਸਦੇ ਵੈਦ ਵੀ ਓਪਰੇ ਜਿਹੇ ਅਤੇ ਉਰੇ ਪਰੇ ਦੇ ਹਨ। ਉਰੇ ਪਰੇ ਦੀਆਂ ਬਿਮਾਰੀਆਂ ਉਰੇ ਪਰੇ ਦੀਆਂ ਦਵਾਈਆਂ ਦੇ ਕੇ ਹਟਾ ਦਿੰਦੇ ਹਨ, ਉਹ ਵੀ ਆਰਜ਼ੀ ਤੌਰ ਪਰ। ਰੋਗ ਦੀ ਜੜ ਮੇਖ ਫਿਰ ਵੀ ਉਹਨਾਂ ਪਾਸੋਂ ਨਹੀਂ ਜਾਂਦੀ। ਜੇ ਜਾਵੇ ਤਾਂ ਮੁੜ ਮੁੜ ਫਿਰ ਉਹ ਰੋਗ ਨਾ ਹੋਣ, ਨਾ ਉਪਜ ਖੜੋਣ। ਜਦ ਤਾਈਂ ਸਾਰੇ ਰੋਗਾਂ ਦਾ ਰੋਗ, ਦੀਰਘ ਰੋਗ ਤਲਾਮੂਲ ਤੋਂ ਨਹੀਂ ਉਖੜਦਾ, ਜਦ ਤਾਈਂ ਸਾਰੇ ਰੋਗਾਂ ਦੇ ਮੂਲ ਕਾਰਨ ਦੀ ਜੜ ਮੇਖ ਨਹੀਂ ਜਾਂਦੀ, ਤਦ ਤੱਕ ਰੋਗੀ ਅਰੋਗ ਅਤੇ ਨਿਰਦੋਖ ਕਿਵੇਂ ਹੋਣ? ਹੋਰ ਹੋਰ ਰੋਗਾਂ ਦਾ ਇਲਾਜ ਤਾਂ ਕਰੀ ਕਰਾਈ ਜਾਂਦੇ ਹਨ, ਪਰ ਮੂਲ ਮੇਖਣੀ ਰੋਗ ਦਾ ਕੋਈ ਇਲਾਜ ਨਹੀਂ ਕਰਾਉਂਦਾ, ਨਾ ਹੀ ਉਸਦਾ ਇਲਾਜ ਕਰਨ ਹਾਰਾ ਸੰਸਾਰ ਵਿੱਚ ਕੋਈ ਹੈ। ਹਜ਼ਰਤ ਈਸਾ ਜੀ ਰੋਗਾਂ ਦੇ ਮਸੀਹਾ ਹੋ ਕੇ ਉੱਠੇ, ਪਰ ਇਸ ਵਿਅਕਤੀ ਨੇ ਵੀ ਸਰੀਰਾਂ ਦੇ ਆਮ ਰੋਗ ਹੀ ਹਟਾਏ, ਦੀਰਘ ਰੋਗ ਦੀ ਇਸ ਨੂੰ ਵੀ ਪਛਾਣ ਨਾ ਹੋਈ ਅਤੇ ਨਾ ਹੀ ਉਸ ਪਾਸ ਇਸਦਾ ਦਾਰੂ ਸੀ, ਅਗੰਮੀ ਰੋਗਾਂ ਦੀਆਂ ਅਗੰਮੀ ਦਵਾਈਆਂ। ਰੋਗ ਦਾਰੂ ਦੋਹਾਂ ਦੀ ਗਮਤਾ ਦਾ ਕਾਲ ਪੈ ਰਿਹਾ ਸੀ ਕਿ ਅਗੰਮ ਤੋਂ ਰੋਗ ਦਾਰੂ ਦੋਹਾਂ ਦੀ ਗਮਤਾ ਵਾਲੇ ਸੱਚੇ ਸੁਜਾਣ ਵੈਦ ਗੁਰੂ ਨਾਨਕ ਦੇਵ ਜੀ ਉਤਰੇ ਅਤੇ ਉਤਰਨ ਸਾਰ ਹੀ ਪਹਿਲਾਂ ਉਸ ਸੱਚੇ ਵੈਦ ਨੇ ਰੋਗੀਆਂ ਨੂੰ, ਰੋਗ ਆਰਤ ਰੋਗੀਆਂ ਨੂੰ ਉਹਨਾਂ ਦਾ ਰੋਗ ਅਨੁਭਵ ਕਰਾਇਆ, ਫਿਰ ਰੋਗ ਦੇ ਇਲਾਜ ਦੀ ਲੋੜ ਪ੍ਰਤੀਤ ਕਰਾਈ, ਰੋਗ ਦੇ ਖੁਦ ਜਾਣੂ ਪਛਾਣੂ ਅਤੇ ਪਾਰਖੂ ਹੋ ਕੇ ਉਹ ਖੁਦ ਧੁਰ ਦਰਗਾਹੋਂ ਹੀ ਆਏ ਸਨ। ਹਾਂ ਜੀ, ਰੋਗ ਔਖਦੀ ਦੇ ਵੀ ਮਾਹਰ ਹੋ ਕੇ ਆਏ ਸਨ। ਆਉਂਦੇ ਸਾਰ ਹੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਵੈਦ ਗੁਰੂ ਨੇ ਰੋਗੀ ਸੰਸਾਰ ਪ੍ਰਤੀ ਡੰਕੇ ਦੀ ਚੋਟ ਨਾਲ ਰੋਗ ਦਾਰੂ ਦੋਹਾਂ ਦਾ ਢੰਡੋਰਾ ਦਿੱਤਾ ਅਤੇ ਇਸ ਬਿਧ ਦਿੱਤਾ, ਯਥਾ ਗੁਰਵਾਕ। ਦੁਬਿਧਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲੈ ਅਧਿਕਾਈ, ਮਰ ਮਰ ਜੰਮੈ ਠੌਰ ਨ ਪਾਵੈ ਬਿਰਥਾ ਜਨਮ ਗਵਾਈ, मेरे प्रीतम कर कृपा देहु बुझाई, हो मैं रोगी जगत उपाया, बिन शब्द रोग न जाई रहाओ। सिमृत शास्त्र पढ़े मुन केते, बिन शब्द सुरत न पाई। त्रैगुण सभ्य रोग व्यापे, ममता सुरत गवाई। एक आपे काढ़ लहे प्रभ आपे, गुर सेवा प्रभ लाए। हर का नाम निधानो पाया, सुख वस्या मन आए। भैरो मल्ला तीजा, तथा इस बिद इस रोग दी अते रोग निवृत्ति दी दोही फेरी। मनमुख दुबदा सदा है रोगी, रोगी सगल संसारा। गुरमुख बूझे रोग गवावै, गुर शब्दी विचारा। हर जियो सतसंगत में लाए, नानक तिसनो देवड्याई। जो राम नाम चित लाए रहाओ। ममता काल सब रोग व्यापे, तिन जम की है सिरकारा। गुरमुख प्राणी जम नेड़ न आवे, जिन हर राख्या उरधारा। जिन हर का नाम न गुरमुख जाता, से जग में काहे आया। गुर की सेवा कदे न कीनी, बिरथा जन्म गवाया। नानक से पूरे वड भागी, सतगुर सेवा लाए। जो इच्छे सोई फल पावे, गुरबाणी सुख पाए। भैरो मला तीजा, गुर का शब्द सब रोग गवाए। जिसनो हर जियो लाए, नामे नाम मिले वड्याई। जिसनो मन वसाए, पैरों मला तीजा। बाज गुरु जगत बहराना, भूला चोटा खाई। मर मर जम्मे सदा दुख पाए, दर की खबर न पाई। पैरों मला तीजा, जो जो दिसे सो सो रोगी, रोग रहत मेरा सतगुरु जोगी रहाओ। हेत रोग का सगल संसारा, त्रिविध रोग में बधे बिकारा। रोगे मरता रोगे जन्मे, रोगे फिर जोनी भरमे। रोग बंद रहन रत्ती ना पावे, बिन सतगुर रोग कतै ना जावे। पार ब्रह्म जिस कीनी दया, बाह पकड़ रोगों कड लया। टूटे बंधन साध संग पाया, कहो नानक गुर रोग मिटाया। पैरों मला पंजवा, इस प्रकार सतगुर नानक सच्चे वैद ने रोग अते दारू दोहां दा होका फेरिया। एक वार नहीं, दो दह वार नहीं, अनेक वार अणगिणत वार रोग अते रोग दे दारू नू असां प्रति निश्चित कराया। अते गुरबाणी दी तुक तुक अंदर नाम दारू नू दृढ़ाया। पर असां कलजुगी अभागे जीवां नू ना अपना रोग प्रतीत होया, अते ना ही नाम दारू उते निश्चा आया। जिन्हां वडभागे जना दा निश्चा नाम उते आ गया, तिना दे बेड़े पार हो गए, तिना दे उधार हो गए, अते तिना दे जन्म जन्म दे रोग कट्टे गए। सतगुरु नानक देव जी महाराज उते सच्चे वैद गुरु वाली शरदा तिना दी ही आई। जिन्ना ने सतगुर दे हुकम नू सत करके जाता, अते नाम दारू नू दृढ़ संजाता। असल गल ए है कि असा नाम तरीक सिखा नू नाम वाली गल पूंदी ही नहीं। नाम वाली गल इक्के लेखे वाली गल उत्ते शरदा भावनी ही नहीं आउंदी। श्री गुरु ग्रंथ साहिब जी दी समगर बाणी इसे लेखे वाली सच्चे लेखे वाली गल नू दृढ़ाउंदी है। सारी गुरबाणी दा तत् सार नाम वाली इक्के गल नू दृढ़ावना है। पर असी बाणी दा पाठ करदे ही नहीं, करदे हाँ तां उपर दी लंघ जांदे हाँ। जे किते अटकदे हाँ तां आपो अपनियां मन दियां मतां अते फोकट स्याणफां नाल गुरबाणी नू विचारदे हाँ। सह स्याणफी विचार अलपग विचार द्वारा गुरबाणी धुर की बाणी धुर तों आए अते धुर पहुंचे हुए सरभग गुरु साहिब दी बाणी नहीं विचारी जा सकती। सगों इना मनोमनी अलपग विचारां नाल गुरबाणी दे तत आशे तों ऐन उल्ट तात्परज निकले हन। गुरबाणी कहिंदी है नाम जपो, अलपग विचार वाली मत नाम जपण दे मने ही उल्ट लैंदी है। चतुर बुद्धि आखदी है कि बारंबार इको लफज़ नूं दोहराई जाना कमलियां वाली कार है। हाँ जी, अजिहियां बुद्ध मतां गुरु साहिब दे अजिहे वाकां विच बारंबार ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਤੇ ਮਨ ਤਨ ਧਰਪੀਐ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਦੱਸੀ ਕਮਾਈ ਨੂੰ ਕਮਲਿਆਂ ਵਾਲੀ ਕਾਰ ਸਮਝਦੀਆਂ ਹਨ। ਇਸ ਦੇ ਦੂਜੇ ਅਰਥ ਇਹ ਹਨ ਕਿ ਉਹ ਅਜਿਹੇ ਵਾਕ ਉਚਾਰਨ ਹਾਰੇ ਗੁਰੂ ਸਾਹਿਬਾਨ ਨੂੰ ਕਮਲੇ ਸਮਝਦੇ ਹਨ। ਅਸੀਂ ਨਾਮ ਧਰੀਕ ਸਿੱਖ ਕਈ ਵਾਰ ਅਨਮਤੀਆਂ ਉੱਤੇ ਇਹ ਗੱਲਾਂ ਕਰਦੇ ਹਾਂ ਕਿ ਅਨਮਤੀ ਅਤੇ ਆਮ ਸੰਸਾਰੀ ਲੋਕ ਗੁਰੂ ਨਾਨਕ ਸਾਹਿਬ ਨੂੰ ਕੁਰਈਆ ਕਹਿਣ ਦੀ ਕੁਮੱਤ ਪਾਮਰਤਾ ਕਰਦੇ ਹਨ। ਕਿਉਂ ਜੀ, ਸਿੱਖ ਹੋ ਕੇ ਗੁਰੂ ਸਾਹਿਬ ਨੂੰ ਕਮਲਾ ਸਮਝਣ ਵਾਲੀ ਕੁਮੱਤ ਕਿੰਨੀ ਕੁ ਪਾਮਰਤਾ ਪੂਰਤ ਹੈ? ਕੀ ਅਨਮਤੀਆਂ ਦੀ ਕੁਮੱਤ ਤੋਂ ਕੁਛ ਘੱਟ ਨਿੰਦਣਯੋਗ ਇਹ ਸਾਡੀ ਕੁਮੱਤ ਹੈ ਕਿ ਗੁਰੂ ਸਾਹਿਬ ਤਾਂ ਵਾਰੰਵਾਰ ਇਹੀ ਉਪਦੇਸ਼ ਦੜਾਉਣ ਕਿ ਨਾਮ ਜਪੋ, ਨਾਮ ਜਪੋ, ਅਤੇ ਅਸੀਂ ਉਹਨਾਂ ਦੇ ਸਿੱਖ ਸਦਾ ਕੇ ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਟਿੱਚ ਕਰਕੇ ਜਾਣੀਏ ਅਤੇ ਇਸ ਸਿੱਧੇ ਪੱਧਰੇ ਸਪਸ਼ਟ ਗੁਰਹੁਕਮ ਨਾਮ ਜਪੋ ਵਾਲੇ ਗੁਰਹੁਕਮ ਉੱਤੇ ਆਪਣੀ ਮਨ ਦੀ ਮੱਤ ਦੇ ਹਾਸ਼ੀਏ ਚਾੜੀਏ ਅਤੇ ਹਾਸ਼ੀਏ ਚਾੜ ਚਾੜ ਆਖੀਏ ਬੱਕਰੀ ਵਾਂਗ ਮੂੰਹ ਮਾਰਨ ਦਾ ਕੀ ਫਾਇਦਾ? ਪਾਠਕ ਜਨ ਜੀ, ਮਾਫ਼ ਰੱਖਣਾ, ਅਸੀਂ ਕਈ ਅਖੌਤੀ ਗਿਆਨੀ ਇਹ ਕਹਿੰਦੇ ਸੁਣੇ ਹਨ ਕਿ ਨਾਮ ਜਪਣਾ ਬੱਕਰੀ ਵਾਂਗ ਮੂੰਹ ਮਾਰਨਾ ਹੈ। ਤੁਸੀਂ ਵੀ ਕਈ ਟੀਕੇ ਇਸ ਭਾਵ ਦੇ ਦੇਖੇ ਪੜੇ ਹੋਣਗੇ। ਉਹ ਆਉਂਦੇ ਨੇ ਬਾਣੀ ਨੂੰ ਵਿਚਾਰੋ, ਬਸ ਇੱਕ ਵਾਰ ਵਿਚਾਰੋ ਅਤੇ ਵਿਚਾਰ ਕੇ ਅਮਲ ਕਰੋ। ਵਾਰੰਵਾਰ ਬਾਣੀ ਨੂੰ ਪੜ੍ਹਨ ਦੀ ਕੀ ਲੋੜ ਹੈ ਅਤੇ ਨਾਮ ਰਟਣ ਦਾ ਕੀ ਫਾਇਦਾ ਹੈ? ਹਾਂ ਜੀ, ਬਾਣੀ ਨੂੰ ਵਿਚਾਰ ਕੇ, ਸਤਿਗੁਰ ਬਚਨਾਂ ਨੂੰ ਵਿਚਾਰ ਕੇ, ਤਿੰਨਾਂ ਬਚਨਾਂ 'ਤੇ ਅਮਲ ਕਰਨ ਵਾਲੀ ਗੱਲ ਅਜਿਹੇ ਗਿਆਨੀ ਫਿਲਾਸਫਰਾਂ ਦੀ ਠੀਕ ਹੈ। ਪਰ ਕੀ ਉਹ ਨਹੀਂ ਜਾਣਦੇ ਕਿ ਗੁਰਬਾਣੀ ਦਾ ਸੱਚਾ ਵਿਚਾਰ ਅਤੇ ਗੁਰਬਚਨਾਂ ਉੱਤੇ ਅਮਲ ਕਰਨਾ ਕੀ ਹੈ? ਲਓ, ਸਤਿਗੁਰੂ ਜੀ ਆਪ ਹੀ ਦੱਸਦੇ ਹਨ, ਗੁਰਬਾਣੀ ਆਪ ਹੀ ਦੱਸਦੀ ਹੈ, ਸਤਿਗੁਰ ਬਚਨ ਕਮਾਵਣੇ ਸੱਚਾ ਓ ਵਿਚਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਭਾਵ ਸਤਿਗੁਰ ਬਚਨਾਂ ਦਾ ਕਮਾਵਣਾ ਹੀ ਸੱਚਾ ਵਿਚਾਰ ਹੈ। ਸਤਿਗੁਰ ਬਚਨਾਂ ਦਾ ਕਮਾਵਣਾ ਕੀ ਹੈ? ਜੋ ਗੁਰਬਾਣੀ ਕਹਿੰਦੀ ਹੈ, ਹੁਕਮ ਦਿੰਦੀ ਹੈ, ਉਸ ਗੱਲ ਨੂੰ ਕਮਾਵਣਾ, ਉਸ ਉੱਤੇ ਅਮਲ ਕਰਨਾ, ਜੋ ਕੁਛ ਕਿ ਗੁਰਬਾਣੀ ਕਰਨ ਲਈ ਹੁਕਮ ਦਿੰਦੀ ਹੈ। ਪਰ ਗੁਰਬਾਣੀ ਦਾ ਹੁਕਮ ਕੀ ਹੈ? ਗੁਰਬਾਣੀ ਦਾ ਤੱਤ ਫੁਰਮਾਨ ਕੀ ਹੈ? ਗੁਰਬਾਣੀ ਰੂਪੀ ਗੁਰਬਚਨਾਂ ਦਾ ਤੱਤ ਸਾਰ ਕੀ ਹੈ? ਗੁਰਬਾਣੀ ਅਥਵਾ ਗੁਰਬਾਣੀ ਰੂਪੀ ਗੁਰੂ ਕੇ ਬਚਨਾਂ ਦਾ ਵਾਰੰਵਾਰ ਇਹੋ ਹੁਕਮ ਦੜਾਉਣਾ ਹੈ ਕਿ ਨਾਮ ਜਪੋ, ਨਾਮ ਜਪੋ। ਇਹ ਕੋਈ ਗੁੱਜੀ ਛੰਨੀ ਗੱਲ ਨਹੀਂ, ਸਿੱਧੇ ਪੱਧਰੇ ਆਮ ਫਹਿਮ ਪੰਜਾਬੀ ਦੇ ਅੱਖਰਾਂ ਵਿੱਚ ਗੁਰਬਾਣੀ ਇਹੋ ਕਹਿੰਦੀ ਹੈ, ਇਹੋ ਹੁਕਮ ਦਿੰਦੀ ਹੈ ਕਿ ਨਾਮ ਜਪੋ, ਸਵਾਸ ਸਵਾਸ ਨਾਮ ਜਪੋ, ਖਿਨ ਖਿਨ ਨਾਮ ਜਪੋ। ਇਹ ਗੁਰਬਾਣੀ ਦਾ ਤੱਤ ਸਾਰ ਹੁਕਮ ਹੈ ਅਤੇ ਸਪਸ਼ਟ ਸਿੱਟੇ ਵਾਲਾ ਹੁਕਮ ਹੈ। ਇਸ ਵਿੱਚ ਵਿੰਗ ਵੱਲ ਕੁਛ ਨਹੀਂ। ਜਦ ਅਸੀਂ ਗੁਰਬਾਣੀ ਦਾ ਇਹ ਤੱਤ ਹੁਕਮ, ਹੁਕਮਾਂ ਸਿਰ ਹੁਕਮ, ਸਿੱਟੇ ਦਾ ਤੱਤ ਆਦਰਸ਼ੀ ਹੁਕਮ ਨਹੀਂ ਮੰਨਦੇ ਤਾਂ ਸਾਡੀ ਹੋਰ ਵਿਚਾਰ ਕਿਸ ਲੇਖੇ? ਸੱਚਾ ਗਿਆਨ ਵਿਚਾਰ ਤਾਂ ਗੁਰਬਾਣੀ ਦੇ ਇਹਨਾਂ ਹੁਕਮਾਂ ਪਦਾਂ ਵਿੱਚ ਹੀ ਵਿਦਮਾਨ ਹੈ ਕਿ ਸਤਿਗੁਰ ਬਚਨ ਕਮਾਵਣੇ ਰੂਪੀ ਗੁਰਹੁਕਮ ਨੂੰ ਮੰਨਣਾ ਗੁਰਸਿੱਖ ਦਾ ਪਰਮ ਧਰਮ ਹੈ। ਜੇਕਰ ਅਸੀਂ ਇਸ ਹੁਕਮ ਨੂੰ ਮੰਨਦੇ ਹਾਂ ਤਾਂ ਅਸੀਂ ਇਸ ਹੁਕਮਾਂ ਸਿਰ ਹੁਕਮ, ਮੁੱਖ ਹੁਕਮ ਉੱਪਰ ਅਮਲ ਕਰਦੇ ਹਾਂ ਤਾਂ ਸਾਡਾ ਐਸਾ ਕਰਨਾ ਸੱਚਾ ਵਿਚਾਰ ਹੈ। ਗੁਰਹੁਕਮਾਂ ਨੂੰ ਕਮਾਵਣਾ ਹੀ ਸੱਚਾ ਗਿਆਨ ਵਿਚਾਰ ਹੈ। ਹੋਰ ਗਿਆਨ ਅਤੇ ਸ਼ੁਸ਼ਕ ਵਿਚਾਰ ਗੁਰਸਿੱਖਾਂ ਦੇ ਕਿਸੇ ਕੰਮ ਨਹੀਂ। ਬਸ ਜੋ ਗੁਰਬਾਣੀ ਕਹਿੰਦੀ ਹੈ ਅਤੇ ਕਹੀ ਜਾਂਦੀ ਹੈ ਜਾਂ ਵਾਰੰਵਾਰ ਹੁਕਮ ਦੇਈ ਜਾਂਦੀ ਹੈ ਉਸ ਉੱਤੇ ਅਮਲ ਕਰਨਾ, ਉਸਨੂੰ ਕਮਾਵਣਾ ਹੀ ਸੱਚਾ ਗੁਰਮਤਿ ਗਿਆਨ ਵਿਚਾਰ ਹੈ। ਤਦੇ ਤਾਂ ਗੁਰੂ ਸਾਹਿਬ ਗੁਰਸਿੱਖਾਂ ਪ੍ਰਤੀ ਸੱਚਾ ਗਿਆਨ ਦੜਾਉਣ ਹਿੱਤ ਇਸ ਪ੍ਰਕਾਰ ਹੁਕਮ ਦਿੰਦੇ ਹਨ, ਗਿਆਨੀ ਹਰ ਬੋਲੋ ਦਿਨ ਰਾਤ ਰਹਾਓ। ਮਲਾਰ ਮਹੱਲਾ ਪੰਜਵਾਂ। ਗੁਰਮਤਿ ਗਿਆਨੀਆਂ ਪ੍ਰਤੀ ਇਹੋ ਤੱਤ ਹੁਕਮ ਹੈ ਗੁਰੂ ਸਾਹਿਬ ਦਾ ਕਿ ਹਰ ਬੋਲੋ ਦਿਨ ਰਾਤ। ਗਿਆਨੀਆਂ ਨੂੰ ਸਨਮੁਖ ਸੰਬੋਧਨ ਕਰਕੇ ਗੁਰੂ ਸਾਹਿਬ ਬਚਨ ਰੂਪ ਗੁਰਹੁਕਮ ਉਚਾਰਦੇ ਹਨ, ਗਿਆਨੀ ਹਰ ਬੋਲੋ ਦਿਨ ਰਾਤ, ਅਰਥਾਤ ਦਿਨ ਰਾਤ ਸਵਾਸ ਸਵਾਸ ਨਾਮ ਜਪੋ। ਇਸ ਹੁਕਮ ਦੇ ਮੰਨਣ ਕਰ ਹੀ ਗੁਰਮਤਿ ਅੰਦਰ ਕੋਈ ਪ੍ਰਾਣੀ ਗਿਆਨੀ ਕਹਾ ਸਕਦਾ ਹੈ? ਐਵੇਂ ਨਹੀਂ, ਸ਼ੁਸ਼ਕ ਵਿਚਾਰ ਗਿਆਨੀ ਫਿਲਾਸਫਰ ਗੁਰੂ ਸਾਹਿਬ ਦੇ ਮੁਕਾਬਲੇ 'ਤੇ ਇਸ ਗੱਲ ਦੇ ਕਹਿਣ ਦਾ ਕੀ ਦਮ ਮਾਰ ਸਕਦੇ ਹਨ ਕਿ ਬਾਰੰਬਾਰ ਨਾਮ ਜਪਣਾ ਬੇਅਰਥ ਅਤੇ ਬੇਫਾਇਦਾ ਹੈ? ਦੇਖੋ ਗੁਰੂ ਸਾਹਿਬ ਕੈਸਾ ਸਪਸ਼ਟ ਹੁਕਮ ਦਿੰਦੇ ਹਨ। ਯਥਾ ਗੁਰਵਾਕ, ਹਰ ਸਿਮਰਤ ਸਭ ਮਿਟੈ ਕਲੇਸ਼, ਚਰਨ ਕਮਲ ਮਨ ਮੈਂ ਪਰਵੇਸ਼, ਉਚਰੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਓ। ਗੌੜੀ ਮਹਲਾ ਪੰਜਵਾਂ। ਬਾਰੰਬਾਰ ਬਾਹਰ ਪ੍ਰਭ ਜਪੀਐ, ਪੀ ਅੰਮ੍ਰਿਤ ਏ ਮਨ ਤਨ ਧਰਪੀਐ। ਸੁਖਮਨੀ ਸਾਹਿਬ, ਇੱਕ ਦੂ ਜੀਭੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਜਪ ਜੀ, ਘਰ ਹੀ ਸੌਦਾ ਪਾਈਐ, ਅੰਤਰ ਸਭ ਵੱਤ ਹੋਏ, ਖਿਨ ਖਿਨ ਨਾਮ ਸੰਭਾਲੀਐ, ਗੁਰਮੁਖ ਪਾਵੈ ਕੋਏ। ਸ੍ਰੀ ਰਾਗ ਮਹਲਾ ਤੀਜਾ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਉ, ਆਠ ਪਹਿਰ ਪ੍ਰਭ ਧਿਆਏ ਤੂੰ, ਗੁਣ ਗੋਇੰਦ ਨਿਤ ਗਾਓ ਰਹਾਓ। ਸ੍ਰੀ ਰਾਗ ਮਹਲਾ ਪੰਜਵਾਂ। ਗੁਣ ਨਿਧਾਨ ਨਵਤਨ ਸਦਾ, ਪੂਰਨ ਜਾਕੀ ਦਾਤ, ਸਦਾ ਸਦਾ ਆਰਾਧੀਐ, ਦਿਨ ਵਿਸਰੋ ਨਹੀਂ ਰਾਤ। ਸ੍ਰੀ ਰਾਗ ਮਹਲਾ ਪੰਜਵਾਂ। ਹਰ ਜਪੀਐ ਆਰਾਧੀਐ, ਆਠ ਪਹਿਰ ਗੋਵਿੰਦ, ਜੀ ਪ੍ਰਾਣ ਤਨ ਧਨ ਰੱਖੇ, ਕਰ ਕਿਰਪਾ ਰਾਖੀ ਜਿੰਦ, ਨਾਨਕ ਸਗਲੇ ਦੋਖ ਉਤਾਰਿਅਨ, ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਸ੍ਰੀ ਰਾਗ ਮਹਲਾ ਪੰਜਵਾਂ। ਗੱਗਾ ਗੋਬਿੰਦ ਗੁਣ ਰਵੋ, ਸਾਹਸ ਸਾਹਸ ਜਪ ਨੀਤ, ਕਹਾਂ ਬਿਸਾਸਾ ਦੇ ਕਾ, ਬਿਲਮ ਨ ਕਰ ਹੋ ਮੀਤ। ਗੌੜੀ ਬਾਵਨ ਅਖਰੀ। ਜਿਸ ਸਿਮਰਤ ਸੰਕਟ ਛੁਟੈ, ਅਨਦ ਮੰਗਲ ਬਿਸਰਾਮ, ਨਾਨਕ ਜਪੀਐ ਸਦਾ ਹਰ, ਨਿਮਖ ਨ ਬਿਸਰੋ ਨਾਮ। ਗੌੜੀ ਕੀ ਵਾਰ। ਜਾਕੈ ਸਿਮਰਨ ਜਮਤੇ ਛੁਟੀਐ, ਹਲਤ ਪਲਤ ਸੁਖ ਪਾਈਐ, ਸਾਸ ਗਿਰਾਸ ਜਪੋ ਜਪ ਰਸਨਾ, ਨੀਤ ਨੀਤ ਗੁਣ ਗਾਈਐ। ਆਸਾ ਮਹਲਾ ਪੰਜਵਾਂ। ਉਦਾਹਰਣ ਮਾਤਰ ਇਤਨੇ ਹੀ ਗੁਰ ਪ੍ਰਮਾਣ ਬਥੇਰੇ ਹਨ, ਨਹੀਂ ਤਾਂ ਅਜਿਹੇ ਗੁਰ ਪ੍ਰਮਾਣਾਂ ਨਾਲ ਸਾਰੀ ਹੀ ਗੁਰਬਾਣੀ ਪੂਰਤ ਹੈ, ਜਿਨ੍ਹਾਂ ਤੋਂ ਕਿ ਬਾਰੰਬਾਰ ਖਿਨ ਖਿਨ ਪਲ ਪਲ ਸਵਾਸ ਸਵਾਸ ਨਾਮ ਜਪਣ ਦਾ ਤਕੀਦੀ ਹੁਕਮ ਤੱਤ ਹੁਕਮ ਸਪਸ਼ਟ ਸਿੱਧ ਹੁੰਦਾ ਹੈ। ਸੋ ਗੁਰਮਤ ਦਾ ਤੱਤ ਗਿਆਨ ਅਤੇ ਸੱਤ ਵਿਚਾਰ, ਨਾਮ ਜਪਣ ਬਾਰੰਬਾਰ ਨਾਮ ਜਪਣ ਦਾ ਗੁਰ ਹੁਕਮ ਕਮਾਵਣਾ ਹੈ। ਗੁਰ ਪ੍ਰਸਾਦ ਨਾਨਕ ਬਖਾਨੈ, ਹਰ ਭਜਨ ਤੱਤ ਗਿਆਨ ਵਾਲਾ ਗੁਰਵਾਕ ਸਪਸ਼ਟ ਨਿਰਣੇ ਕਰਾਉਂਦਾ ਹੈ ਕਿ ਹਰ ਭਜਨ ਹੀ ਗੁਰਮਤ ਅੰਦਰ ਤੱਤ ਗਿਆਨ ਕਰਕੇ ਮੰਨਿਆ ਗਿਆ ਹੈ। ਇਸ ਤੋਂ ਕੌਣ ਮੁਨਕਰ ਹੋ ਸਕਦਾ ਹੈ? ਜੋ ਗੁਰੂ ਕਾ ਸਿੱਖ ਨਹੀਂ, ਜੋ ਗੁਰੂ ਕਾ ਹੁਕਮੀ ਬੰਦਾ ਸਿੱਖ ਨਹੀਂ, ਗੁਰੂ ਕਾ ਸਿੱਖ ਹੈ ਹੀ ਸੋ ਜੋ ਗੁਰ ਕੇ ਭਾਣੇ ਵਿੱਚ ਆਵੇ। ਗੁਰ ਕਾ ਭਾਣਾ ਸੋ ਹੈ ਜੋ ਗੁਰੂ ਨੂੰ ਭਾਵੇ। ਗੁਰੂ ਨੂੰ ਇਹੋ ਭਾਵਦਾ ਹੈ ਕਿ ਗੁਰੂ ਕਾ ਸਿੱਖ ਨਾਮ ਜਪਣ ਰੂਪੀ ਗੁਰੂ ਕਾ ਮੁੱਖ ਹੁਕਮ ਕਮਾਵੇ। ਤਾਂ ਤੇ ਗੁਰੂ ਕਾ ਹੁਕਮ ਹੀ ਗੁਰੂ ਕਾ ਭਾਣਾ ਹੈ, ਤਾਂ ਹੀ ਤੇ ਗੁਰਵਾਕ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਚੋਟਾਂ ਖਾਵੇ। ਸੋਰਠ ਮਹਲਾ ਤੀਜਾ। ਸੋ ਗੁਰੂ ਕਾ ਭਾਣਾ ਹੁਕਮ ਤੱਤ ਹੁਕਮ, ਹੁਕਮਾਂ ਸਿਰ ਹੁਕਮ ਤਾਂ ਨਾਮ ਜਪਣਾ ਹੈ। ਇਸ ਹੁਕਮ ਤੋਂ ਉਲਟ ਜੋ ਆਪਣੇ ਭਾਣੇ ਆਪਣੇ ਮਨ ਦੀ ਮਤ ਦੇ ਮਗਰ ਲੱਗ ਕੇ ਚੱਲਦੇ ਹਨ, ਸੋ ਮਨਮੁੱਖ ਹਨ, ਗੁਰੂ ਦੇ ਹੁਕਮਾਂ ਤੋਂ ਬੇਮੁੱਖ ਹਨ। ਉਹਨਾਂ ਦੇ ਸਿਰ ਉੱਪਰ ਵਿਛੁੜ ਚੋਟਾਂ ਖਾਣ ਵਾਲਾ ਡੰਡ ਕਰਾਰਾ ਹੈ। ਜੋ ਗੁਰੂ ਕੇ ਹੁਕਮੀ ਬੰਦੇ ਗੁਰਮੁਖ ਸਿੱਖ ਸੱਜਣ ਹਨ, ਸੋ ਆਪਣੇ ਮਨ ਦੀ ਮਤ ਤਿਆਗ ਕੇ ਗੁਰੂ ਕੇ ਭਾਣੇ ਅੰਦਰ ਆਉਂਦੇ ਹਨ, ਅਰਥਾਤ ਗੁਰੂ ਕਾ ਹੁਕਮ ਕਮਾਉਂਦੇ ਹਨ, ਗੁਰੂ ਕੀ ਕਾਰ ਕਮਾਉਂਦੇ ਹਨ। ਗੁਰੂ ਕੀ ਕਾਰ, ਗੁਰੂ ਕਾ ਭਾਣਾ, ਦੇਖੋ ਇਸ ਗੁਰ ਹੁਕਮ ਰੂਪੀ ਗੁਰਵਾਕ ਵਿੱਚ ਕੈਸਾ ਸਪਸ਼ਟ ਹੈ। ਯਥਾ ਗੁਰਵਾਕ। ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੈ ਭਾਣੈ ਜੇ ਚੱਲੈ, ਤਾਂ ਅੰਦਿਨ ਰਾਚੈ ਹਰ ਨਾਏ ਰਹਾਓ। ਸ੍ਰੀ ਰਾਗ ਮਹਲਾ ਤੀਜਾ। ਤਾਂ ਤੇ ਅੰਦਨ ਨਾਮ ਵਿੱਚ ਰਚੇ ਰਹਿਣਾ, ਭਾਵ ਦਿਨ ਰਾਤ ਸਾਸ ਗਿਰਾਸ ਨਿਮਖ ਨਿਮਖ ਨਾਮ ਜਪਣ ਵਾਲੀ ਕਾਰ ਵਿੱਚ ਲੱਗੇ ਰਹਿਣਾ, ਇਹੋ ਗੁਰੂ ਕੇ ਭਾਣੇ ਵਿੱਚ ਚੱਲਣਾ ਅਤੇ ਗੁਰੂ ਕਾ ਸੱਚਾ ਹੁਕਮ ਮੰਨਣਾ ਹੈ। ਗੁਰਮਤਿ ਗਿਆਨੀ ਦੀ ਕਾਰ ਨਿਰੀ ਸ਼ੁਸ਼ਕ ਵਿਚਾਰ ਵਾਲੀ ਨਹੀਂ, ਬਲਕਿ ਨਾਮ ਸਿਮਰਨ ਵਾਲੇ ਸੱਚੇ ਗੁਰਹੁਕਮ ਦੀ ਤਾਮੀਲ ਹੈ। ਦੇਖੋ ਸੱਚੇ ਗੁਰਮਤਿ ਗਿਆਨੀ ਦੀ ਗੁਰਮਤਿ ਤਾਰੀਫ ਕੀ ਹੈ, ਯਥਾ ਗੁਰਵਾਕ। ਸੋਈ ਗਿਆਨੀ ਜੇ ਸਿਮਰੈ ਏਕ, ਸੋ ਧਨਵੰਤਾ ਜਿਸ ਬੁੱਧ ਵਿਵੇਕ। ਭੈਰੋ ਮਹਲਾ ਪੰਜਵਾਂ। ਸੱਚੀ ਗੁਰਮਤ ਬੁੱਧ ਵਿਵੇਕ, ਸੱਚਾ ਗੁਰਮਤ ਗਿਆਨ, ਹਰੀ ਨਾਮ ਸਿਮਰਨ ਰੂਪੀ ਸੱਚਾ ਧਨ ਸਿੰਚਨ ਕਰਨਾ ਹੀ ਹੈ। ਇਸ ਤੋਂ ਭਿੰਨ ਜੋ ਸੁੰਝ ਗਿਆਨ ਅਤੇ ਚੁੰਚ ਫਿਲਾਸਫੀਆਂ ਹਨ, ਤਿਨ੍ਹਾਂ ਦਾ ਗੁਰਮਤ ਅੰਦਰ ਵਿਧਾਨ ਨਹੀਂ। ਨਾਮ ਰੂਪੀ ਸੱਚੇ ਨਿਧਾਨ ਖਜ਼ਾਨੇ ਨੂੰ ਸਿੰਚਨ ਕਰਾਉਣਹਾਰੀ ਅਤੇ ਦ੍ਰਿੜਾਉਣਹਾਰੀ ਗੁਰਮਤ ਮਤ ਹੀ ਗੁਰਮਤ ਫਿਲਾਸਫੀ ਹੈ। ਨਾਮ ਤੋਂ ਬੇਮੁਖ ਕਰਾਉਣਹਾਰੀ ਕਿਸੇ ਮਤ ਕੁਮਤ ਨੂੰ ਗੁਰਮਤ ਫਿਲਾਸਫੀ ਕਹਿਣਾ ਅਤੇ ਅਜਿਹੀ ਕੁਮਤ ਮਤੜੀਆਂ ਭਰੀ ਕਿਸੇ ਪੁਸਤਕ ਨੂੰ ਗੁਰਮਤ ਫਿਲਾਸਫੀ ਦਾ ਖਜ਼ਾਨਾ ਕਹਿਣਾ ਨਿਰੀ ਹਮਾਕਤ ਅਤੇ ਕੁਸਮਝ ਹੈ। ਜੋ ਕੁਮਤ ਮਤੜੀ ਗੁਰਮਤ ਨਾਮ ਤੋਂ ਮੁਨਹਰਫ ਕਰਾਵੇ, ਤਿਸ ਕੁਮਤੜੀਆਂ ਭਰੀ ਪੁਸਤਕ ਨੂੰ ਪੜ੍ਹਨਾ ਸੁਣਨਾ ਗੁਰਮਤ ਤੋਂ ਗੁਮਰਾਹ ਹੋਣਾ ਹੈ। ਗੁਰਮਤ ਨਾਮ ਦੇ ਦ੍ਰਿੜਾਵਣ ਹਾਰੇ ਸੁਲੇਖ ਲੇਖਾਂ ਨੂੰ ਇਹ ਆਖਣਾ ਕਿ ਫੀਸ ਮਾਨਣਾ ਇਹਨਾਂ ਦੀ ਅੱਜ ਕੱਲ੍ਹ ਲੋੜ ਨਹੀਂ, ਮਹਾਂ ਅਗਿਆਨ ਭਰੀ ਕੱਜ ਫਹਿਮੀ ਹੈ। ਦੇਖੋ ਹੇਠ ਲਿਖਿਆ ਗੁਰਫਰਮਾਨ ਇਸ ਪਰਥਾਏ ਕੈਸਾ ਸੱਚ ਨਿਤਾਰਦਾ ਹੈ, ਯਥਾ ਗੁਰਵਾਕ। ਪੂਰਾ ਥਾਟ ਬਣਾਇਆ ਪੂਰੈ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਸਤਿਗੁਰ ਕੀ ਜਿਸਨੋ ਮਤ ਆਵੈ, ਸੋ ਸਤਿਗੁਰ ਮਹੇ ਸਮਾਨਾ। ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਰਹਾਓ ਚੌ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕੱਲ ਮੈਂ ਕੀਰਤ ਹਰਨਾਮਾ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋ ਦੇਖੋ ਬੇਦ ਪੁਰਾਨਾ। ਗੁਰਮੁਖ ਜਿਨੀ ਧਿਆਇਆ ਹਰ ਹਰ, ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਬਿਲਾਵਲ ਮਹਲਾ ਤੀਜਾ। ਦੇਖਿਆ ਇਸ ਗੁਰਵਾਕ ਨੇ ਕੈਸਾ ਸੱਚ ਨਿਉਂ ਨਿਬੇੜਾ ਕੀਤਾ ਹੈ। ਕਈ ਫਿਲਾਸਫਰ ਕਹਿੰਦੇ ਹਨ ਫੀ ਜ਼ਮਾਨਾ ਨਾਮ ਦੀ ਲੋੜ ਨਹੀਂ, ਨਾਮ ਮਹਿਮਾ ਪ੍ਰਗਟਾਉਣ ਦੜਾਉਣ ਦੀ ਲੋੜ ਨਹੀਂ। ਇਸ ਪ੍ਰਪੰਚ ਵਿਖੇ ਵਡਿਆਈ ਅਤੇ ਮਹਿਮਾ ਹੀ ਸੱਚੇ ਨਾਮ ਦੀ ਹੈ, ਐਸਾ ਫੁਰਮਾਨ ਸਤਿਗੁਰੂ ਸਾਹਿਬ ਜੀ ਫੁਰਮਾਉਂਦੇ ਹਨ। ਸਤਿਗੁਰ ਦੇ ਇਸ ਫੁਰਮਾਨ ਦੇ ਅੱਗੇ ਨਾਮ ਤੋਂ ਉਲਟ ਬਹੁਤਾਨ ਬਹੁਗਣਤੀ ਦੀ ਕੀ ਹੈਸੀਅਤ ਹੈ। ਐਸਾ ਹੀ ਹੈ ਅਤੇ ਹੋਏ ਵਰਤਣਾ ਹੈ, ਜੈਸਾ ਕਿ ਉੱਪਰ ਸਤਿਗੁਰੂ ਸਾਹਿਬ ਨੇ ਫੁਰਮਾਇਆ ਹੈ। ਇਸ ਤੋਂ ਉਲਟ ਮਤ ਕੋ ਧਰੋ ਗੁਮਾਨਾ, ਕੋਈ ਕੂੜਾ ਗੁਮਾਨ ਮਤ ਕਰੇ। ਜਿਸ ਵਡਭਾਗੇ ਗੁਰਮੁਖ ਨੂੰ ਸਤਿਗੁਰ ਦੀ ਸੋਝੀ ਆਈ ਹੈ, ਉਹ ਸਤਿਗੁਰੂ ਦੀ ਰਜ਼ਾ ਵਿੱਚ ਸਮਾਇਆ ਜਾਣਾ ਆਪਣਾ ਸੁਭਾਗ ਸਮਝਦਾ ਹੈ। ਸਤਿਗੁਰ ਦੀ ਰਜ਼ਾਏ ਵਿੱਚ ਸਮਾਉਣਾ ਹੀ ਦਰ ਹਕੀਕਤ ਸਤਿਗੁਰ ਮਾਹੇ ਸਮਾਉਣਾ ਹੈ, ਸਤਿਗੁਰੂ ਦੀ ਪਰਮ ਤੱਤ ਰਜ਼ਾ ਵਿੱਚ ਲੀਨ ਹੋਣਾ ਹੈ। ਤਾਂ ਤੇ ਨਾਮ ਵਿਖੇ ਲੀਨਤਾ ਹੀ ਸਤਿਗੁਰ ਮਾਹੇ ਜੋਤੀ ਜੋਤ ਸਮਾਉਣਾ ਹੈ, ਅਤੇ ਜਿਉਂਦੇ ਜੀ ਸਮਾਏ ਜਾਣਾ ਅਤੇ ਸਰੀਰ ਤਿਆਗ ਕੇ ਵੀ ਸਮਾਏ ਰਹਿਣਾ ਹੈ। ਜਿਸ ਨੂੰ ਮਨ ਬਚ ਕ੍ਰਮ ਕਰਕੇ ਗੁਰਬਾਣੀ ਉੱਤੇ ਸ਼ਰਧਾ ਭਾਵਨਾ ਆਈ ਹੈ, ਤਿਸ ਦੇ ਕੇਵਲ ਤਿਸ ਦੇ ਅੰਤਰ ਹੀ ਰੋਮ ਰੋਮ ਵਿਖੇ ਗੁਰਮਤ ਨਾਮ ਰਮਿਆ ਹੈ। ਵਾਹ ਕੈਸਾ ਭਰਮ ਨਿਵਾਰਨੀ ਗੁਰਵਾਕ ਹੈ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਚੌ ਜੁਗਾਂ ਦਾ ਹੁਣੇ ਇਸ ਯੁੱਗ ਅੰਦਰ ਫੀ ਜ਼ਮਾਨਾ ਹੀ ਨਿਬੇੜਾ ਹੋਣਾ ਹੈ, ਕਿਉਂਕਿ ਇਸੇ ਯੁੱਗ ਜ਼ਮਾਨੇ ਅੰਦਰ ਹੀ ਸਾਰੇ ਯੁੱਗਾਂ ਦਾ ਨਿਬੇੜਾ ਕਰਨ ਲਈ, ਇਸ ਯੁੱਗ ਸਮੇਤ ਸਾਰੇ ਯੁੱਗਾਂ ਦਾ ਨਿਸਤਾਰਾ ਕਰਨ ਲਈ ਗੁਰੂ ਸਤਿਗੁਰ ਸੱਚੇ ਵੈਦ ਗੁਰੂ ਗੁਰੂ ਨਾਨਕ ਸਾਹਿਬ ਦੇ ਦੁਆਰਿਓਂ ਨਰ ਮਨੁੱਖਾਂ ਨੂੰ ਇੱਕੋ ਨਿਧਾਨ ਨਾਮ ਰੂਪੀ ਸੱਚਾ ਨਿਧਾਨ ਮਿਲਿਆ ਹੈ। ਸੋ ਜਿਨ੍ਹਾਂ ਗੁਰਮੁੱਖਾਂ ਇਸ ਸੱਚੇ ਨਾਮ ਨਿਧਾਨ ਨੂੰ ਸੰਚਿਆ ਹੈ, ਜਪਿਆ ਧਿਆਇਆ ਹੈ ਨਾਮ ਨੂੰ, ਸੋ ਜਗ ਵਿਖੇ ਇਸ ਸੰਸਾਰ ਅੰਦਰ ਸਹੀ ਗੁਰਮੁਖ ਜਨ ਹੀ ਪੂਰੇ ਉਤਰਦੇ ਹਨ ਅਤੇ ਦਰ ਪ੍ਰਵਾਨ ਪਏ ਹਨ, ਤਾਂ ਤੇ ਗੁਰਮਤਿ ਨਾਮ ਸੱਚੇ ਨਾਮ ਨੂੰ ਕਹਿਣ ਸੁਣਨ ਅਤੇ ਕਮਾਉਣ ਹਾਰੇ ਸਭੇ ਹੀ ਸੁਖ ਧਾਮ ਨੂੰ ਪ੍ਰਾਪਤ ਹੋਣਗੇ ਅਤੇ ਸੱਚੇ ਨਿਧਾਨ ਦੇ ਧਨੀ ਬਣਨਗੇ। ਨਾਮ ਧਰੀਕ ਸਿੱਖਾਂ ਨੂੰ ਨਾਮ ਦ੍ਰਿੜ ਨਾ ਹੋਣ ਦਾ ਅਸਲ ਕਾਰਨ ਇਹ ਹੈ ਕਿ ਉਹਨਾਂ ਦੀ ਇਹ ਬਾਣੀ ਜੋ ਜੀਓ ਜਾਣੈ ਦੇ ਗੁਰਵਾਕ ਭਾਵ ਵਾਲੀ ਸ਼ਰਧਾ ਬਿਰਤੀ ਨਹੀਂ ਹੋਈ। ਜੇ ਹੋ ਜਾਵੇ ਅਤੇ ਅਜਿਹੀ ਸ਼ਰਧਾ ਭਾਵਨੀ ਆ ਜਾਵੇ ਤਾਂ ਉਹਨਾਂ ਦੇ ਰਿਦ ਅੰਤਰ ਨਾਮ ਜ਼ਰੂਰ ਦ੍ਰਿੜ ਹੋ ਜਾਵੇ ਅਤੇ ਉਹ ਤਤਪਰ ਹੋ ਕੇ ਨਾਮ ਨੂੰ ਜਪਣ ਲੱਗ ਜਾਣ। ਗਿਆਨ ਵਿਚਾਰ ਦੇ ਗੁਮਾਨੀ ਲੋਕ ਬਹੁਤੀਆਂ ਅਕਲਾਂ ਵਾਲੇ ਪੜਾਕੂ ਅਕਲਈਆਂ ਦੀ ਸ਼ਰਧਾ ਨਾਮ ਜਪਣ ਵਾਲੀ ਗੱਲ 'ਤੇ ਠਹਿਰਦੀ ਨਹੀਂ। ਉਹ ਨਾਮ ਜਪਣ ਨੂੰ ਇੱਕ ਕਮਲੀ ਜਿਹੀ ਅਤੇ ਫੋਕੀ ਅਤੇ ਸੌਖੀ ਸਧਾਰਨ ਗੱਲ ਸਮਝਦੇ ਹਨ, ਜੋ ਗਿਆਨ ਦੇ ਮਹੱਤ ਤੋਂ ਉਹਨਾਂ ਨੂੰ ਬਹੁਤ ਨੀਵੀਂ ਭਾਸਦੀ ਹੈ। ਇਸ ਕਰਕੇ ਉਹ ਇੱਕਦਮ ਟੀਸੀ ਦੀਆਂ ਗੱਲਾਂ ਸੋਚਣ ਚਿਤਵਣ ਲੱਗ ਪੈਂਦੇ ਹਨ ਅਤੇ ਨਾਮ ਨੂੰ ਟੀਸੀ ਦੀ ਉੱਚੀ ਸੋਚ ਵਿਚਾਰ ਵਿੱਚ ਲੈ ਜਾਣਾ ਹੀ ਗੁਰਮਤਿ ਦੀ ਗੌਰਵਤਾ ਸਮਝਦੇ ਹਨ। ਸਧਾਰਨ ਨਾਮ ਜਪਣ ਨੂੰ ਉਹ ਇੱਕ ਹੌਲੀ ਹਲਕੀ ਜਿਹੀ ਗੱਲ ਸ਼ੁਮਾਰ ਕਰਦੇ ਹਨ। ਕਈ ਤਾਂ ਨਾਮ ਨੂੰ ਜਾਪ ਵਿਵਸਥਾ ਤੋਂ ਅਗੰਮ ਅਗੋਚਰ ਸਰਵ ਵਿਆਪਕ ਹੋਣ ਦੀ ਤਾਰੀਫ ਵਿੱਚ ਵਿਆਪਤ ਕਰਦੇ ਹਨ ਅਤੇ ਕਈ ਸਤਨਾਮੀਏ ਗਿਆਨੀ ਗੁਣੀ ਨਾਮ ਵਿਵਸਥਾ ਨੂੰ ਸੁਰਤ ਮੰਡਲਾਂ ਦੀਆਂ ਖੇਡਾਂ ਹੀ ਦੱਸਦੇ ਹਨ। ਉਹ ਕਹਿੰਦੇ ਹਨ, ਜਦੋਂ ਸੁਰਤ ਮੰਡਲ ਵਾਲੀ ਮੰਜ਼ਲ ਪ੍ਰਾਪਤ ਹੋਵੇਗੀ ਉਦੋਂ ਇਹ ਅਗੰਮੀ ਨਾਮ ਆਪੇ ਸੁਣਨ ਲੱਗ ਪਵੇਗਾ ਅਤੇ ਉਦੋਂ ਹੀ ਜਗਿਆਸੂ ਦਾ ਧਿਆਨ ਨਾਮ ਧਿਆਉਣ ਵਿੱਚ ਜੁੜੇਗਾ ਅਤੇ ਉਦੋਂ ਹੀ ਉਸ ਅਗੰਮ ਅਗੋਚਰੀ ਨਾਮ ਦੇ ਸੁਣਨ ਮੰਨਣ ਨਿਦਾਸਣ ਦੀਆਂ ਸ਼ਕਤੀਆਂ ਪ੍ਰਫੁੱਲਿਤ ਹੋਣਗੀਆਂ। ਅਸੀਂ ਅਜਿਹੇ ਸੁਰਤ ਮੰਡਲੀਆਂ ਨੂੰ ਪੁੱਛਦੇ ਹਾਂ ਕਿ ਸੁਰਤ ਮੰਡਲ ਵਿੱਚ ਲੈ ਜਾਣ ਦੀ ਉਪਾਉ ਯੁਗਤੀ ਜਾਂ ਪ੍ਰਸ਼ਰਮ ਕਮਾਈ ਉਹਨਾਂ ਪਾਸ ਕਿਹੜੀ ਹੈ। ਉਹਨਾਂ ਦੀ ਅਨੁਮਾਨੀ ਅੰਤਰਾਤਮਕ ਅਨੁਭਵੀ ਮੰਜ਼ਿਲ ਨੂੰ ਪਹੁੰਚਣ ਵਾਸਤੇ ਕਿਹੜਾ ਅਮਲ ਅਭਿਆਸ ਹੈ? ਕੇਵਲ ਫਿਕਰ ਸੋਚ ਇਮੈਜੀਨੇਸ਼ਨ ਨਾਲ ਹੀ ਉਹ ਉੱਚ ਵਿਵਸਥਾ ਨੂੰ ਪਹੁੰਚਿਆ ਲੋੜਦੇ ਹਨ? ਅਥਵਾ ਮੈਡੀਟੇਸ਼ਨ ਜਾਂ ਅੰਤਰਮੁਖਤਾ ਇੰਟਰੋਸਪੈਕਸ਼ਨ ਵਾਲੀ ਪੋਜ਼ਿਟਿਵ ਐਟੀਚਿਊਡ ਉਸਾਰੂ ਵਤੀਰਾ ਧਾਰਨ ਕਰਕੇ ਉਸ ਬ੍ਰਹਮ ਕਲਾ ਦੇ ਪਦ ਨੂੰ ਪ੍ਰਾਪਤ ਕਰਿਆ ਮੰਨਦੇ ਹਨ? ਪਰ ਇਹ ਸਾਰੀਆਂ ਬਿਰਤੀਆਂ ਗੁਰਮਤਿ ਦੇ ਪ੍ਰਤੀਕੂਲ ਹਨ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਅਤੇ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਵਾਲੇ ਗੁਰਵਾਖ ਹੀ ਇਸ ਮਨ ਕਲਪਤ ਅਮਲ ਅਭਿਆਸ ਦਾ ਖੰਡਨ ਕਰ ਦਿੰਦੇ ਹਨ। ਪਰਮ ਪਦ ਨੂੰ ਪਹੁੰਚਣ ਲਈ ਤਾਂ ਨਾਮ ਅਭਿਆਸ ਕਮਾਈ ਦੀ ਲੋੜ ਹੈ। ਅਲਪੱਗ ਮਤੜੀਆਂ ਦੇ ਮਨ ਕਲਪਤ ਅਮਲ ਅਭਿਆਸ ਜੇ ਕਾਫੀ ਹੁੰਦੇ ਤਾਂ ਸਰਬੱਗ ਸਤਿਗੁਰੂ ਨੂੰ ਨਾਮ ਦਾਰੂ ਲਿਆਉਣ ਵਰਤਣ ਵਰਤਾਉਣ ਦੀ ਕੀ ਲੋੜ ਸੀ? ਨਾਮ ਦੁਆਰਾ ਹੀ ਸੁਰਤੀਆਂ ਬਿਰਤੀਆਂ ਖੁੱਲਣੀਆਂ ਹਨ। ਅਗਮ ਅਗੋਚਰੀ ਮੰਜ਼ਲਾਂ ਤੋੜੀ ਧੁਰ ਪਹੁੰਚਾਉਣ ਲਈ ਧੁਰ ਕੀ ਆਈ ਅਗਮ ਅਗੋਚਰੀ ਔਖ ਦੀ? ਹਾਂ ਜੀ, ਗੁਰੂ ਨਾਨਕ ਸੱਚੇ ਵੈਦ ਦੀ ਰਾਹੀਂ ਧੁਰ ਤੋਂ ਆਈ ਅਮਰ ਜੀਵਨੀ ਜੀਵਨ ਬੂਟੀ ਹੀ ਗੁਣਕਾਰੀ ਹੈ। ਅਸਲ ਗੱਲ ਇਹ ਹੈ ਕਿ ਆਮ ਜਗਿਆਸੂ ਇਸ ਜੀਵਨ ਬੂਟੀ ਦੀ ਅੰਮ੍ਰਿਤ ਕਲਾ ਤੋਂ ਉੱਕੇ ਹੀ ਅਸ਼ਰਧਕ ਹਨ। ਉਹਨਾਂ ਨੂੰ ਇਹ ਪਤੀਜ ਨਹੀਂ ਆਉਂਦੀ ਕਿ ਨਾਮ ਵਿੱਚ ਪਾਰਸ ਕਲਾ ਹੈ। ਉਹ ਇਸ ਪਾਰਸ ਨੂੰ ਪਰਸਦੇ ਹੀ ਨਹੀਂ, ਪਰਸਣ ਤਾਂ ਜੇ ਉਹਨਾਂ ਨੂੰ ਨਾਮ ਦੇ ਪਾਰਸ ਰੂਪ ਹੋਣ ਵਿੱਚ ਸ਼ਰਧਾ ਅਤੇ ਸੱਚਾ ਯਕੀਨ ਭਰੋਸਾ ਹੋਵੇ। ਪਾਰਸ ਪਰਸੇ ਬਿਨਾਂ ਜੇ ਕੋਈ ਲੋਹੇ ਨੂੰ ਸੋਨਾ ਬਣਾਉਣਾ ਲੋਚੇ ਤਾਂ ਕਦੇ ਮੁਮਕਿਨ ਨਹੀਂ। ਯਥਾ ਗੁਰਵਾਕ, ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ। ਰਾਮਕਲੀ ਰਵਿਦਾਸ ਜੀ। ਨਾਮ ਨੂੰ ਜਪਣਾ, ਨਾਮ ਦਾ ਅਭਿਆਸ ਕਰਨਾ ਨਾਮ ਰੂਪੀ ਪਾਰਸ ਨੂੰ ਪਰਸਣਾ ਹੈ। ਪਰ ਇਸ ਦੀ ਪਾਰਸ ਕਲਾ ਨੂੰ ਸੂਈ ਜਾਣਦੇ ਹਨ ਜਿਨ੍ਹਾਂ ਨੇ ਇਸ ਨੂੰ ਪਰਸਿਆ ਹੋਵੇ। ਪਰ ਇਹ ਐਸਾ ਪਾਰਸ ਹੈ ਜਿਸ ਨੂੰ ਖਿਨ ਖਿਨ ਪਰਸਣ ਦੀ ਲੋੜ ਹੈ। ਜਿਉਂ ਜਿਉਂ ਇਸ ਨੂੰ ਪਰਸੋਗੇ ਤਿਉਂ ਤਿਉਂ ਪਾਰਸ ਹੁੰਦੇ ਚਲੇ ਜਾਓਗੇ। ਪਾਰਸ ਕਲਾ ਦੀਆਂ ਡਿਗਰੀਆਂ ਪਰੇ ਤੋਂ ਪਰੇ ਹਨ, ਤੇ ਪਾਰਸ ਪਰਸਣ ਵਾਲਾ ਅਮਲ ਅਭਿਆਸ ਵੀ ਪਰੇ ਤੋਂ ਪਰੇ ਹੈ। ਲੋਕ ਤਾਂ ਛੂ ਮੰਤਰ ਕੀ ਛਾਈ ਹੀ ਲੋੜਦੇ ਹਨ, ਪਰ ਗੁਰੂ ਘਰ ਵਿੱਚ ਸਭ ਕੁਛ ਹੈ। ਅੰਮ੍ਰਿਤ ਨਾਮ ਪਾਰਸ ਨਾਮ ਦੀ ਕਮਾਈ ਵਾਲੇ ਪੰਜਾਂ ਪਿਆਰਿਆਂ ਦੁਆਰਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਜਿਸ ਅੰਮ੍ਰਿਤ ਅਧਿਕਾਰੀ ਸਿੱਖੀ ਦੇ ਜਗਿਆਸੂ ਨੂੰ ਅੰਮ੍ਰਿਤ ਛਕਣ ਸਮੇਂ ਨਾਮ ਗੁਰਮੰਤਰ ਦੀ ਅਮਰ ਜੀਵਨੀ ਗੁੜਤੀ ਮਿਲ ਗਈ, ਉਸ ਦੇ ਅੰਤਰ ਆਤਮੇ ਅੰਮ੍ਰਿਤ ਛਕਣ ਸਾਰ ਅਤੇ ਅੰਮ੍ਰਿਤ ਨਾਮ ਮਿਲਣ ਸਾਰ ਹੀ ਛਿਨਕ ਮਾਤਰ ਵਿੱਚ ਪਾਰਸ ਕਲਾ ਪ੍ਰਵੇਸ਼ ਹੋ ਜਾਂਦੀ ਹੈ। ਰਸ ਜੋਤ ਪ੍ਰਕਾਸ਼ ਵਾਲੀ ਵਿਵਸਥਾ ਕੇਵਲ ਇਸ ਅੰਮ੍ਰਿਤ ਨਾਮ ਦੀ ਪਾਰਸ ਕਲਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਜਿਉਂ ਜਿਉਂ ਨਾਮ ਅਭਿਆਸ ਕਮਾਈ ਹੋਵੇਗੀ, ਤਿਉਂ ਤਿਉਂ ਰਸ ਜੋਤ ਪ੍ਰਕਾਸ਼ ਕਣੀ ਦਾ ਵਿਕਾਸ ਵਧੇਰੇ ਤੋਂ ਵਧੇਰੇ ਹੁੰਦਾ ਚਲਾ ਜਾਏਗਾ। ਇਸ ਜੋਤ ਪ੍ਰਕਾਸ਼ ਵਿਵਸਥਾ ਦੇ ਚੜਾਓ ਦਾ ਥਾਂ ਕੁਛ ਨਹੀਂ, ਪਰੇ ਤੋਂ ਪਰੇ ਹੈ, ਅਤੇ ਨਾਮ ਅਭਿਆਸ ਕਮਾਈ ਦੀ ਵੀ ਥਾਂ ਨਹੀਂ ਹੈ। ਜਿਨ੍ਹਾਂ ਪੂਰਬ ਅੰਕੁਰੀ ਕਰਮ ਕਰੂਰੀ ਜਨਾਂ ਉੱਤੇ ਅੰਮ੍ਰਿਤ ਛਕਣ ਸਮੇਂ ਉੱਪਰ ਲਿਖੇ ਅਨੁਸਾਰ ਤਤਕਾਲ ਹੀ ਰਸ ਜੋਤ ਪ੍ਰਕਾਸ਼ ਵਾਲੀ ਖੇਡ ਨਹੀਂ ਵਰਤਦੀ ਪਰ ਨਾਮ ਗੁਰਮੰਤਰ ਦੀ ਦ੍ਰਿੜ ਪ੍ਰਾਪਤੀ ਹੋ ਜਾਂਦੀ ਹੈ, ਉਹ ਵੀ ਨਾਮ ਅਭਿਆਸ ਕਮਾਈ ਦੁਆਰਾ ਰਸ ਜੋਤ ਪ੍ਰਕਾਸ਼ ਵਾਲਾ ਜਲਵਾ ਦੇਖ ਸਕਦੇ ਹਨ। ਪਰ ਇਸ ਰਸ ਜੋਤ ਪ੍ਰਕਾਸ਼ ਦੇ ਜਲਵੇ ਵਾਲੀ ਵੀ ਅਕਥ ਕਥਾ ਹੈ। ਸੋ ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਅਭਿਆਸੀ ਜਨ ਪਰ ਨਾਮ ਅਭਿਆਸ ਕਮਾਈ ਦੁਆਰਾ ਇਹ ਦਸ਼ਾ ਜ਼ਰੂਰ ਵਰਤਦੀ ਹੈ, ਕਿਉਂਕਿ ਨਾਮ ਵਿੱਚ ਪਾਰਸ ਕਲਾ ਹੈ। ਜਿਉਂ ਜਿਉਂ ਇਸ ਨੂੰ ਪਰਸੋਗੇ ਅਰਥਾਤ ਜਿਉਂ ਜਿਉਂ ਇਸ ਦੀ ਅਭਿਆਸ ਕਮਾਈ ਕਰੋਗੇ, ਤਿਉਂ ਤਿਉਂ ਇਸ ਦਾ ਪਾਰਸ ਤਿਲਸਮੀ ਮੋਜ਼ਜ਼ਾ ਜਾਦੂ ਭਰੀ ਕਰਾਮਾਤ ਵਰਤਦਾ ਜਾਣਾ ਹੈ। ਲੋਕ ਕਹਿੰਦੇ ਹਨ ਕਿ ਬਥੇਰਾ ਬਾਣੀ ਪੜ੍ਹਦੇ ਹਾਂ, ਬਥੇਰਾ ਨਾਮ ਜਪਦੇ ਹਾਂ, ਕੁਛ ਨਹੀਂ ਬਣਦਾ, ਸਾਨੂੰ ਇੰਨੇ ਸਾਲ ਹੋ ਗਏ, ਪਰ ਜੋ ਕੁਛ ਨਾਮ ਬਾਣੀ ਸੁਣਨ ਪੜ੍ਹਨ ਦਾ ਮਹਾਤਮ ਗੁਰਬਾਣੀ ਵਿੱਚ ਲਿਖਿਆ ਹੈ ਉਸ ਵਿਵਸਥਾ ਵਾਲੀ ਘਟਨਾ ਨਹੀਂ ਘਟੀ। ਇਹ ਉਹਨਾਂ ਦਾ ਕਹਿਣਾ ਫਜ਼ੂਲ ਹੈ। ਜਾਂ ਤਾਂ ਉਹਨਾਂ ਨੂੰ ਪੂਰਨ ਗੁਰਮਤ ਮਰਿਆਦਾ ਅਨੁਸਾਰ ਅੰਮ੍ਰਿਤ ਛਕਣ ਦੀ ਵਿਧੀ ਅਤੇ ਗੁਰਮੰਤਰ ਦੀ ਪ੍ਰਾਪਤੀ ਨਹੀਂ ਹੋਈ, ਜਾਂ ਅੰਮ੍ਰਿਤ ਛਕਣ ਪਸ਼ਚਾਤ ਕੁਛ ਵਿਘਨ ਪੈ ਗਿਆ ਹੈ। ਇਹ ਗੱਲ ਪੱਕੀ ਹੈ ਕਿ ਨਿਗੁਰੇ ਪੁਰਸ਼ਾਂ ਨੂੰ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਨਾਮ ਨਹੀਂ ਪ੍ਰਾਪਤ ਹੋ ਸਕਦਾ। ਨਾਮ ਦੀ ਪ੍ਰਾਪਤੀ ਪਿੱਛੋਂ ਨਾਮ ਦੀ ਕਮਾਈ ਸਿਮਰਨ ਗੁਰਬਾਣੀ ਦੀ ਅਤੇ ਕੇਵਲ ਗੁਰਬਾਣੀ ਦੀ ਕਮਾਈ ਉਹਨਾਂ ਦੀ ਰੂੰਗੇ ਮਾਤਰ ਹੀ ਹੁੰਦੀ ਹੈ, ਅਤੇ ਅੰਮ੍ਰਿਤ ਛੱਕ ਕੇ ਨਾਮ ਪ੍ਰਾਪਤ ਕਰਕੇ ਵੀ ਬਹੁਤ ਸਾਰੇ ਜਗਿਆਸੂ ਐਸੇ ਹੁੰਦੇ ਹਨ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਣ ਸਮੇਂ ਨਾਮ ਰਸ ਪ੍ਰਕਾਸ਼ਿਤ ਨਹੀਂ ਹੋਇਆ ਹੁੰਦਾ, ਤਾਂ ਤੇ ਉਹਨਾਂ ਦੀ ਨਾਮ ਦੀ ਅਤੇ ਬਾਣੀ ਦੀ ਕਮਾਈ ਬਹੁਤ ਥੋੜ੍ਹੀ ਹੁੰਦੀ ਹੈ। ਨਾਮ ਬਾਣੀ ਵਿੱਚ ਲੱਥ ਪੱਥ ਹੋ ਕੇ ਜੁੱਟੇ ਬਿਨਾਂ ਤਾਂ ਸੇਵਾ ਥੋੜ੍ਹੀ ਮੰਗਣ ਬਹੁਤਾ ਵਾਲੀ ਗੱਲ ਹੀ ਰਹਿ ਜਾਂਦੀ ਹੈ। ਜਿਸ ਪ੍ਰਕਾਰ ਕਿ ਮਾਇਆ ਦੇ ਧੰਦ ਬੰਧ ਵਿੱਚ ਪ੍ਰਾਣੀ ਲੱਥ ਪੱਥ ਅਤੇ ਲੰਪਟ ਰਹਿੰਦਾ ਹੈ, ਇਸ ਪ੍ਰਕਾਰ ਇੱਕ ਵਾਰ ਤਾਂ ਰਾਤ ਦਿਨ ਕਰਕੇ ਨਾਮ ਕਮਾਈ ਵਿੱਚ ਜੁੱਟਣਾ ਪੈਂਦਾ ਹੈ। ਪਹਿਲੇ ਪਹਿਲ ਸਿਲ ਅਲੂਣੀ ਚਟਣੀ ਪੈਂਦੀ ਹੈ ਜਦ ਤਾਈਂ ਕਿ ਨਾਮ ਦਾ ਰਸ ਨਹੀਂ ਆਉਂਦਾ। ਪਹਿਲਾਂ ਤਾਂ ਇਸ ਜੀਵੜੇ ਨੂੰ ਜਨਮ ਜਨਮ ਕੀ ਮਹਿਲ ਲੱਗੀ ਹੋਈ ਹੁੰਦੀ ਹੈ, ਫਿਰ ਇਸ ਜਨਮ ਵਿੱਚ ਆ ਕੇ ਵੀ ਮਸਾਂ ਪਸੰਗ ਮਾਤਰ ਹੀ ਇਸ ਦੀ ਕਮਾਈ ਹੁੰਦੀ ਹੈ, ਤਾਂ ਅਨੁਮਾਨ ਲਗਾ ਲਵੋ ਕਿ ਉਸ ਦਾ ਇਹ ਆਖਣਾ ਕੀ ਅਰਥ ਰੱਖਦਾ ਹੈ ਕਿ ਮੈਂ ਬੜੀ ਕਮਾਈ ਕੀਤੀ, ਬੜੀ ਬਾਣੀ ਪੜ੍ਹੀ ਸੁਣੀ, ਪਰ ਕੱਖ ਨਹੀਂ ਬਣਿਆ। ਇਹ ਉਸਦਾ ਆਖਣਾ ਗਲਤ ਅਤੇ ਕੋਰਾ ਝੂਠ ਹੈ। ਜਨਮ ਜਨਮ ਦੇ ਕੁਕਰਮਾਂ ਦੀ ਮੈਲ ਦੇ ਮੁਕਾਬਲੇ ਵਿੱਚ ਕਮਾਈ ਤਾਂ ਨੋ ਮਾਤਰ ਵੀ ਨਹੀਂ ਹੋਈ ਹੁੰਦੀ। ਸਮੇਂ ਦਾ ਦਸੌਂਦ ਵੀ ਨਹੀਂ ਲੇਖੇ ਲੱਗਦਾ ਨਾਮ ਬਾਣੀ ਦੀ ਕਮਾਈ ਵਿੱਚ, ਤਾਂ ਉਸਦਾ ਸ਼ੰਕਾ ਬਿਰਥਾ ਅਤੇ ਬਿਲਕੁਲ ਫਜ਼ੂਲ ਹੈ। ਵੈਦ ਗੁਰੂ ਦੇ ਹੁਕਮ ਅਨੁਸਾਰ ਉਹ ਕਮਾਈ ਹੀ ਨਹੀਂ ਕਰਦਾ ਅਤੇ ਨਾ ਹੀ ਵੈਦ ਗੁਰੂ ਦੀ ਹਦਾਇਤ ਅਨੁਸਾਰ ਪਤ ਸੰਜਮ ਰੱਖਦਾ ਹੈ ਅਤੇ ਬਿਰਥਾ ਦੋਸ਼ ਨਾਮ ਬਾਣੀ ਨੂੰ ਦਿੰਦਾ ਹੈ। ਕੀ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਦੇ ਗੁਰਵਾਕ ਅਨੁਸਾਰੀ ਹਦਾਇਤ ਉੱਤੇ ਉਹ ਪੂਰੀ ਵਰਤੋਂ ਕਰਦਾ ਹੈ? ਕਦੇ ਨਹੀਂ, ਜੇ ਕਰੇ ਤਾਂ ਨਾਮ ਬਾਣੀ ਦੀ ਪਾਰਸ ਕਲਾ ਜ਼ਰੂਰ ਵਰਤੇ। ਪੁੱਛਤ ਹੈ ਬੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ। ਗਾਏ ਸੁਣੈ ਆਖੇ ਮੀਚੈ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਐ। ਭਾਈ ਗੁਰਦਾਸ ਜੀ ਵਾਲਾ, ਭਾਈ ਗੁਰਦਾਸ ਜੀ ਦਾ ਭਾਵ ਬਿਲਕੁਲ ਸੱਤ ਹੈ। ਬਸ ਗੁਰ ਉਪਦੇਸ਼ ਗਹਿ ਕਰਕੇ ਕਮਾਉਣ ਵਿੱਚ ਹੀ ਕਸਰ ਰਹਿ ਜਾਂਦੀ ਹੈ। ਆਮ ਤੌਰ 'ਤੇ ਤਾਂ ਇਸ ਗੁਰ ਉਪਦੇਸ਼ ਨੂੰ ਲੋਕ ਸਰਸਰੀ ਅਰਥਾਂ ਵਾਲਾ ਉਪਦੇਸ਼ ਹੀ ਸਮਝਦੇ ਹਨ, ਪਰ ਗੁਰਮਤ ਦਾ ਸੱਚਾ ਉਪਦੇਸ਼ ਕੀ ਹੈ ਅਤੇ ਉਸ ਉੱਤੇ ਅਮਲ ਕਰਨ ਦੀ ਪਾਰਸ ਕਲਾ ਕੀ ਵਰਤਦੀ ਹੈ, ਉਹ ਇਸ ਗੁਰਵਾਕ ਪੰਕਤੀ ਵਿੱਚ ਬੜਾ ਅਸਚਰਜ ਸੁੰਦਰਤਾ ਸਹਿਤ ਗੁੰਫਤ ਹੈ। ਯਥਾ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ। ਸ੍ਰੀ ਰਾਗ ਮਹਲਾ ਪੰਜਵਾਂ। ਭਾਵ ਨਾਮ ਜਪਣ ਰੂਪ ਸੱਚੇ ਹੁਕਮ ਉਪਦੇਸ਼ ਦੀ ਪਾਰਸ ਕਮਾਈ ਦੇ ਤੁਫੈਲ ਜਨਮ ਜਨਮ ਦੀ ਮੈਲ ਕੱਟੀ ਜਾਂਦੀ ਹੈ। ਹੁਣ ਜੀਓ ਕਰਦਾ ਹੈ ਕਿ ਨਾਮ ਜਪਣ ਦੀ ਪਾਰਸ ਕਲਾ ਪ੍ਰਥਾਏ ਕੁਛ ਕੁ ਗੁਰ ਪ੍ਰਮਾਣਾਂ ਦੀ ਲੜੀ ਲਿਖੀ ਜਾਏ ਤਾਂ ਕਿ ਇਹ ਗੱਲ ਭਲੀ ਭਾਂਤ ਸਿੱਧ ਹੋ ਜਾਵੇ ਕਿ ਨਾਮ ਜਪਣਾ ਕਦੇ ਬਿਰਥਾ ਨਹੀਂ ਜਾਂਦਾ। ਨਾਮ ਰੂਪੀ ਔਖ ਦੀ ਵਰਤਣ ਕਰ ਸਾਰੇ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਖਾਤਮਾ ਹੋ ਜਾਂਦਾ ਹੈ ਅਤੇ ਨਾਮ ਦੇ ਜਪਣ ਕਰ ਅਮਿਤ ਬਰਕਤਾਂ ਆ ਉੱਠਦੀਆਂ ਹਨ ਅਤੇ ਅਕਲ ਕਲਾਮਈ ਨਾਨਾ ਪ੍ਰਕਾਰ ਦੀ ਪਾਰਸ ਸ਼ਕਤ ਪ੍ਰਾਪਤ ਹੁੰਦੀ ਹੈ। ਤਾਂ ਤੇ ਨਾਮ ਦੀ ਮਹਿਮਾ ਵਾਲੇ ਗੁਰ ਪ੍ਰਮਾਣ ਲਿਖਣੇ ਲਾਜ਼ਮੀ ਹਨ। ਯਥਾ ਗੁਰਵਾਕ ਪਹਿਲਾ, ਨਾਮ ਲੈਤ ਮਨ ਪ੍ਰਗਟ ਭਇਆ, ਨਾਮ ਲੈਤ ਪਾਪ ਤਨ ਤੇ ਗਇਆ, ਨਾਮ ਲੈਤ ਸਗਲ ਪੁਰਬਾਇਆ, ਨਾਮ ਲੈਤ 68 ਮਜਨਾਇਆ, ਤੀਰਥ ਹਮਰਾ ਹਰ ਕੋ ਨਾਮ, ਗੁਰ ਉਪਦੇਸ਼ਿਆ ਤਤ ਗਿਆਨ ਰਹਾਉ। ਨਾਮ ਲੈਤ ਦੁੱਖ ਦੂਰ ਪਰਾਨਾ, ਨਾਮ ਲੈਤ ਅਤਮੂੜ ਸੁਗਿਆਨਾ, ਨਾਮ ਲੈਤ ਪ੍ਰਗਟ ਉਜਿਆਰਾ, ਨਾਮ ਲੈਤ ਛੁੱਟੇ ਜੰਜਾਰਾ, ਨਾਮ ਲੈਤ ਜਮ ਨੇੜ ਨ ਆਵੈ, ਨਾਮ ਲੈਤ ਦਰਗਾਹ ਸੁਖ ਪਾਵੈ, ਨਾਮ ਲੈਤ ਪ੍ਰਭ ਕਹਿ ਸ਼ਾਬਾਸ਼, ਨਾਮ ਹਮਾਰੀ ਸਾਚੀ ਰਾਸ, ਗੁਰ ਉਪਦੇਸ਼ ਕਹਿਓ ਇਹ ਸਾਰ, ਹਰ ਕੀਰਤ ਮਨ ਨਾਮ ਆਧਾਰ, ਨਾਨਕ ਉਧਰੇ ਨਾਮ ਪੁਨਾ ਚਾਰ, ਅਵਰ ਕਰਮ ਲੋਕੈ ਪਤਿਆਰ। ਭੈਰੋਂ ਮਹਲਾ ਪੰਜਵਾਂ। ਦੂਜਾ, ਨਾਮ ਹਮਾਰੈ ਅੰਤਰ ਜਾਮੀ, ਨਾਮ ਹਮਾਰੈ ਆਵੈ ਕਾਮੀ, ਰੋਮ ਰੋਮ ਰਵਿਆ ਹਰ ਨਾਮ, ਸਤਿਗੁਰ ਪੂਰੈ ਕੀਨੋ ਦਾਨ, ਨਾਮ ਰਤਨ ਮੇਰੈ ਭੰਡਾਰ, ਅਗਮ ਅਮੋਲਾ ਅਪਰ ਅਪਾਰ ਰਹਾਓ। ਨਾਮ ਹਮਾਰੈ ਨਿਚਲ ਧਨੀ, ਨਾਮ ਕੀ ਮਹਿਮਾ ਸਭ ਮੈਂ ਬਨੀ, ਨਾਮ ਹਮਾਰੈ ਪੂਰਾ ਸ਼ਾਹ, ਨਾਮ ਹਮਾਰੈ ਵੇ ਪਰਵਾਹ, ਨਾਮ ਹਮਾਰੈ ਭੋਜਨ ਭਾਉ, ਨਾਮ ਹਮਾਰੈ ਮਨ ਕਾ ਸੁਆਉ, ਨਾਮ ਨ ਵਿਸਰੈ ਸੰਤ ਪ੍ਰਸਾਦ, ਨਾਮ ਲੈਤ ਅਨਹਦ ਪੂਰੇ ਨਾਦ, ਪ੍ਰਭ ਕਿਰਪਾ ਤੇ ਨਾਮ ਨੌਨਿਦ ਪਾਈ, ਗੁਰ ਕਿਰਪਾ ਤੇ ਨਾਮ ਸਿਉ ਬਨ ਆਈ, ਧਨਵੰਤੇ ਸਈ ਪ੍ਰਧਾਨ, ਨਾਨਕ ਜਾ ਕੈ ਨਾਮ ਨਿਧਾਨ। ਭੈਰੋ ਮਹਲਾ ਪੰਜਵਾਂ। ਤੀਜਾ, ਨਾਮ ਹਮਾਰੈ ਬੇਦਰ ਨਾਦ, ਨਾਮ ਹਮਾਰੈ ਪੂਰੇ ਕਾਜ, ਨਾਮ ਹਮਾਰੈ ਪੂਜਾ ਦੇਵ, ਨਾਮ ਹਮਾਰੈ ਗੁਰ ਕੀ ਸੇਵ, ਗੁਰ ਪੂਰੇ ਦ੍ਰਿੜਿਓ ਹਰ ਨਾਮ, ਸਭ ਤੇ ਉੱਤਮ ਹਰ ਹਰ ਕਾਮ ਰਹਾਓ। ਨਾਮ ਹਮਾਰੈ ਮੱਜਨ ਇਸ਼ਨਾਨ, ਨਾਮ ਹਮਾਰੈ ਪੂਰਨ ਦਾਨ, ਨਾਮ ਲੈਤ ਤੇ ਸਗਲ ਪਵੀਤ, ਨਾਮ ਜਪਤ ਮੇਰੇ ਭਾਈ ਮੀਤ, ਨਾਮ ਹਮਾਰੈ ਸੌਣ ਸੰਜੋਗ, ਨਾਮ ਹਮਾਰੈ ਤ੍ਰਿਪਤ ਸੁਭੋਗ, ਨਾਮ ਹਮਾਰੈ ਸਗਲ ਆਚਾਰ, ਨਾਮ ਹਮਾਰੈ ਨਿਰਮਲ ਵਿਵਹਾਰ, ਜਾ ਕੈ ਮਨ ਵਸਿਆ ਪ੍ਰਭ ਏਕ, ਸਗਲ ਜਨਾ ਕੀ ਹਰ ਹਰ ਟੇਕ, ਮਨ ਤਨ ਨਾਨਕ ਹਰ ਗੁਣ ਗਾਓ, ਸਾਧ ਸੰਗ ਜਿਸ ਦੇਵੈ ਨਾਉ। ਭੈਰੋਂ ਮਹਲਾ ਪੰਜਵਾਂ। ਚੌਥਾ, ਸਦਾ ਸਖਾਈ ਹਰ ਹਰ ਨਾਮ, ਜਿਸ ਚੀਤ ਆਵੈ ਤੇ ਸਦਾ ਸੁਖ ਹੋਵੈ, ਨਿਕਟ ਨਾ ਆਵੈ ਤਾਂ ਕਹਿ ਜਾਮ ਰਹਾਓ। ਭੈਰੋਂ ਮਹਲਾ ਪੰਜਵਾਂ। ਰੋਗ ਦੁੱਖ ਗੁਰ ਸ਼ਬਦ ਨਿਵਾਰੇ, ਨਾਮ ਔਖਦ ਮਨ ਭੀਤਰ ਸਾਰੇ, ਗੁਰ ਭੇਟਤ ਮਨ ਭਇਆ ਆਨੰਦ, ਸਰਬ ਨਿਧਾਨ ਨਾਮ ਭਗਵੰਤ। ਭੈਰੋਂ ਮਹਿਲਾ ਪੰਜਵਾਂ। ਛੇਵਾਂ, ਸਭ ਤੇ ਉੱਚਾ ਜਾ ਕਾ ਨਾਉ, ਸਦਾ ਸਦਾ ਤਾਂ ਕੇ ਗੁਣ ਗਾਉ, ਜੇ ਸਿਮਰਤ ਸਗਲਾ ਦੁੱਖ ਜਾਏ, ਸਰਬ ਸੂਖ ਵਸੈ ਮਨ ਆਏ, ਸਿਮਰ ਮਨਾ ਤੂੰ ਸਾਚਾ ਸੋਏ, ਹਲਤ ਪਲਤ ਤੁਮਰੀ ਗਤ ਹੋਏ, ਰਹਾਉ। ਭੈਰੋਂ ਮਹਿਲਾ ਪੰਜਵਾਂ। ਸੱਤਵਾਂ, ਜਿਸ ਸਿਮਰਤ ਮਨ ਹੋਏ ਪ੍ਰਗਾਸ, ਮਿਟੈ ਕਲੇਸ਼ ਸੁਖ ਸਹਿਜ ਨਿਵਾਸ, ਤਿਸੈ ਪ੍ਰਾਪਤ ਜਿਸ ਪ੍ਰਭ ਦੇ, ਪੂਰੇ ਗੁਰ ਕੀ ਪਾਏ ਸੇਵ, ਸਰਬ ਸੁਖਾਂ ਪ੍ਰਭ ਤੇਰੋ ਨਾਉ, ਆਠ ਪਹਿਰ ਮੇਰੇ ਮਨ ਗਾਓ, ਰਹਾਓ। ਜੋ ਇੱਛੈ ਸੋਈ ਫਲ ਪਾਏ, ਹਰ ਕਾ ਨਾਮ ਮਨ ਵਸਾਏ, ਆਵਣ ਜਾਣ ਰਹੇ ਹਰ ਧਿਆਏ, ਭਗਤ ਭਾਏ ਪ੍ਰਭ ਕੀ ਲਿਵ ਲਾਏ, ਬਿਨਸੇ ਕਾਮ ਕ੍ਰੋਧ ਅਹੰਕਾਰ, ਟੂਟੇ ਮਾਇਆ ਮੋਹ ਪਿਆਰ, ਪ੍ਰਭ ਕੀ ਟੇਕ ਰਹਿ ਦਿਨ ਰਾਤ, ਪਾਰ ਬ੍ਰਹਮ ਕਰੇ ਜਿਸ ਦਾਤ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਕਰ ਕਿਰਪਾ ਆਪਣੀ ਸੇਵਾ ਲਾਏ, ਨਾਨਕ ਦਾਸ ਤੇਰੀ ਸ਼ਰਨ ਆਏ। ਭੈਰੋਂ ਮਹਿਲਾ ਪੰਜਵਾਂ। ਅੱਠਵਾਂ, ਆਠ ਪਹਿਰ ਹਰ ਹਰ ਜਪ ਜਾਪ, ਰਾਖਨ ਹਾਰ ਗੋਵਿੰਦ ਗੁਰ ਆਪ, ਆਪਣੇ ਸੇਵਕ ਕੋ ਸਦਾ ਪ੍ਰਿਤ ਪਾਰੈ, ਭਗਤ ਜਨਾ ਕੇ ਸਾਸ ਨਿਹਾਰੈ, ਮਾਨਸ ਕੀ ਕੋ ਕੇਤਕ ਬਾਤ, ਜਮ ਤੇ ਰਾਖੈ ਦੇ ਕਰ ਹਾਥ, ਨਿਰਮਲ ਸ਼ੋਭਾ ਨਿਰਮਲ ਰੀਤ, ਪਾਰ ਬ੍ਰਹਮ ਆਇਆ ਮਨ ਚੀਤ, ਕਰ ਕਿਰਪਾ ਗੁਰ ਦੀਨੋ ਦਾਨ, ਨਾਨਕ ਪਾਇਆ ਨਾਮ ਨਿਧਾਨ। ਭੈਰੋਂ ਮਹਿਲਾ ਪੰਜਵਾਂ। ਨੌਵਾਂ, ਨਾਮ ਲੈਤ ਕਿਛ ਬਿਘਨ ਨ ਲਾਗੈ, ਨਾਮ ਸੁਣਤ ਜਮ ਦੂਰੋਂ ਭਾਗੈ, ਨਾਮ ਲੈਤ ਸਭ ਦੁੱਖਾਂ ਨਾਸ, ਨਾਮ ਜਪਤ ਹਰ ਚਰਨ ਨਿਵਾਸ, ਨਿਰਬਿਘਨ ਭਗਤ ਭਜ ਹਰ ਹਰ ਨਾਉ, ਰਸਕ ਰਸਕ ਹਰ ਕੇ ਗੁਣ ਗਾਉ, ਰਹਾਉ। ਹਰ ਸਿਮਰਤ ਕਿਛ ਚਾਖ ਨ ਜੋ ਹੈ, ਹਰ ਸਿਮਰਤ ਦੈ ਦਿਓ ਨ ਪੋਹੈ, ਹਰ ਸਿਮਰਤ ਮੋਹ ਮਾਨ ਨ ਬਧੈ, ਹਰ ਸਿਮਰਤ ਗਰਭ ਜੋਨ ਨਾ ਰੁਧੈ, ਹਰ ਸਿਮਰਨ ਕੀ ਸਗਲੀ ਬੇਲਾ, ਹਰ ਸਿਮਰਨ ਬਹੁ ਮਾਹੇ ਇਕੇਲਾ। ਭੈਰੋਂ ਮਹਿਲਾ ਪੰਜਵਾਂ। ਦਸਵਾਂ, ਚੀਤ ਆਵੈ ਤਾਂ ਮਹਾਂ ਆਨੰਦ, ਚੀਤ ਆਵੈ ਤਾਂ ਸਭ ਦੁੱਖ ਭੰਜ, ਚੀਤ ਆਵੈ ਤਾਂ ਸ਼ਰਧਾ ਪੂਰੀ, ਚੀਤ ਆਵੈ ਤਾਂ ਕਭੈ ਨਾ ਝੂਰੀ, ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰਪੂਰੈ ਦੀਓ ਰੰਗ ਲਾਏ, ਰਹਾਓ। ਚੀਤ ਆਵੈ ਤਾਂ ਸਰਬ ਕੋ ਰਾਜਾ, ਚੀਤ ਆਵੈ ਤਾਂ ਪੂਰੇ ਕਾਜਾ, ਚੀਤ ਆਵੈ ਤਾਂ ਰੰਗ ਗੁਲਾਲ, ਚੀਤ ਆਵੈ ਤਾਂ ਸਦਾ ਨਿਹਾਲ, ਚੀਤ ਆਵੈ ਤਾਂ ਸਦ ਧਨਵੰਤਾ, ਚੀਤ ਆਵੈ ਤਾਂ ਸਦ ਨਿਭਰੰਤਾ, ਚੀਤ ਆਵੈ ਤਾਂ ਸਭ ਰੰਗ ਮਾਣੇ, ਚੀਤ ਆਵੈ ਤਾਂ ਚੁੱਕੀ ਕਾਣੇ, ਚੀਤ ਆਵੈ ਤਾਂ ਸਹਿਜ ਘਰ ਪਾਇਆ, ਚੀਤ ਆਵੈ ਤਾਂ ਸੁਨ ਸਮਾਇਆ, ਚੀਤ ਆਵੈ ਸਦ ਕੀਰਤਨ ਕਰਤਾ, ਮਨ ਮਾਨਿਆ ਨਾਨਕ ਭਗਵੰਤਾ। ਭੈਰੋਂ ਮਹਿਲਾ ਪੰਜਵਾਂ। ਉੱਪਰ ਲਿਖੇ ਗੁਰ ਪ੍ਰਮਾਣਾਂ ਤੋਂ ਭਲੀ ਭਾਂਤ ਇਹ ਗੱਲ ਸਿੱਧ ਹੋ ਗਈ ਕਿ ਨਾਮ ਜਪਣ ਦੀ ਪਾਰਸ ਕਮਾਈ ਦੁਆਰਾ ਬਹੁ ਬਹੁ ਭਾਂਤੀ ਫਲ ਸੁਤੇ ਸਹਿਜ ਹੀ ਪ੍ਰਾਪਤ ਹੋ ਜਾਂਦੇ ਹਨ। ਤਾਂ ਤੇ ਇਹਨਾਂ ਗੁਰ ਪ੍ਰਮਾਣਾਂ ਤੋਂ ਨਾਮ ਦੀ ਪਾਰਸ ਕਲਾ ਦਾ ਦ੍ਰਿੜ ਨਿਸ਼ਚਾ ਜੇ ਅਜੇ ਵੀ ਗੁਰਸਿੱਖਾਂ ਨੂੰ ਨਾ ਆਵੇ ਤਾਂ ਇਸ ਦਾ ਭਾਵ ਇਹੀ ਕੱਢਣਾ ਪਵੇਗਾ ਕਿ ਅਜਿਹੇ ਗੁਰਸਿੱਖਾਂ ਨੂੰ ਗੁਰਬਾਣੀ ਨੂੰ ਸੱਤ ਸੱਤ ਕਰ ਮੰਨਣ ਵਾਲੀ ਸ਼ਰਧਾ ਭਾਵਨੀ ਨਹੀਂ ਉਪਜੀ ਜੈਸਾ ਕਿ ਇਸ ਗੁਰਵਾਕ ਦਾ ਭਾਵ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ, ਗੌੜੀ ਕੀ ਵਾਰ। ਜੋ ਗੁਰੂ ਕੇ ਸ਼ਰਧਾਲੂ ਸਿੱਖ ਹਨ ਤਿਨ੍ਹਾਂ ਨੂੰ ਗੁਰਬਾਣੀ ਸਤ ਸਤ ਕਰ ਮੰਨਣ ਦੀ ਲਾਜ ਹੈ, ਉਹ ਸ਼ਰਧਾ ਭਾਵਨੀ ਕਰ ਨਾਮ ਜਪਣ ਵਿੱਚ ਜੁੱਟ ਜਾਂਦੇ ਹਨ। ਪਰ ਜਿਨ੍ਹਾਂ ਨੂੰ ਇਹ ਸ਼ਰਧਾ ਭਾਵਨੀ ਨਹੀਂ ਆਈ ਸੋ ਨਾਮ ਨਹੀਂ ਜਪਦੇ ਅਤੇ ਤਿਨ੍ਹਾਂ ਨੂੰ ਗੁਰਬਾਣੀ ਨੂੰ ਸੱਤ ਸੱਤ ਕਰ ਨਾ ਮੰਨਣ ਦੀ ਲਾਜ ਨਹੀਂ ਆਉਂਦੀ, ਅਜਿਹੇ ਲਾਜ ਲਾਉਣ ਵਾਲੇ ਪੁਰਸ਼ਾਂ ਪ੍ਰਤੀ ਗੁਰੂ ਸਾਹਿਬ ਦਾ ਇਹ ਵਾਕ ਹੈ। ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉਂ ਸੋਵੈ, ਹਰ ਸਿਮਰਨ ਛਾੜ ਪਰਮ ਗਤ ਚਾਹੈ, ਮੂਲ ਬਿਨਾ ਸ਼ਾਖਾ ਕਤ ਆਹੈ, ਗੁਰ ਗੋਬਿੰਦ ਮੇਰੇ ਮਨ ਧਿਆਏ, ਜਨਮ ਜਨਮ ਕੀ ਮੈਲ ਉਤਾਰੈ, ਬੰਧਨ ਕਾਟ ਹਰ ਸੰਗ ਮਿਲਾਏ, ਰਹਾਓ। ਭੈਰੋਂ ਮਹਿਲਾ ਪੰਜਵਾਂ। ਇਸ ਵਾਕ ਤੋਂ ਅਤੇ ਪਹਿਲੇ ਵਾਕਾਂ ਤੋਂ ਸਭ ਤੋਂ ਵੱਡੀ ਗੱਲ ਦਾ ਇਹ ਸਿਧਾਂਤ ਨਿਕਲਦਾ ਹੈ ਕਿ ਨਾਮ ਦੀ ਪਾਰਸ ਕਲਾ ਦੀ ਬਰਕਤ ਨਾਲ ਜਨਮ ਜਨਮ ਦੇ ਰੋਗ ਕੱਟੇ ਜਾਂਦੇ ਹਨ ਅਤੇ ਜਨਮ ਜਨਮਾਂਤਰਾਂ ਦੇ ਕਮਾਤੇ ਪਾਪ ਧੋਤੇ ਜਾਂਦੇ ਹਨ। ਇਹ ਸਭ ਪ੍ਰਤਾਪ ਨਾਮ ਰੂਪੀ ਪਾਰਸ ਬੂਟੀ ਦਾ ਹੈ ਅਤੇ ਇਹ ਪਾਰਸ ਬੂਟੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਵੈਦ ਗੁਰੂ ਨੇ ਇਸ ਰੋਗੀ ਸੰਸਾਰ ਲਈ ਨਿਰੰਕਾਰ ਦੇ ਧੁਰ ਧਾਮੋਂ ਲਿਆਂਦੀ। ਤਾਂ ਤੇ ਗੁਰੂ ਨਾਨਕ ਨਿਰੰਕਾਰੀ ਸੱਚਾ ਵੈਦ ਧਨ ਹੈ। ਧੰਨ ਬਾਬਾ ਨਾਨਕ ਨਿਰੰਕਾਰੀ ਅਤੇ ਰੋਗੀ ਸੰਸਾਰੀਆਂ ਦੇ ਸੱਚੇ ਵੈਦ, ਤੂੰ ਧਨ ਹੈ। ਤੇਰੇ ਬਾਝੋਂ ਰੋਗੀ ਸੰਸਾਰ ਦੇ ਰੋਗ, ਜਨਮ ਜਨਮਾਂਤਰਾਂ ਦੇ ਰੋਗ ਕੌਣ ਕੱਟੇ? ਤੇ ਗੁਰੂ ਨਾਨਕ ਸੱਚੇ ਵੈਦ, ਧਨ ਤੇਰੀ ਨਾਮ ਔਖਦੀ ਜੋ ਤੈਂ ਸੰਸਾਰੀਆਂ ਦੇ ਰੋਗ ਕੱਟਣ ਲਈ ਧੁਰ ਨਿਰੰਕਾਰ ਦੀ ਦਰਗਾਹੋਂ ਲਿਆਂਦੀ। ਇਸ ਬਿਹੂਣ ਸਾਰਾ ਸੰਸਾਰ ਸੱਚਮੁੱਚ ਰੋਗੀ ਸੀ। ਸੰਸਾਰ ਦੇ ਇਸ ਰੋਗ ਨੂੰ ਅਤੇ ਰੋਗੀਆਂ ਨੂੰ ਕੇਵਲ ਗੁਰੂ ਨਾਨਕ ਨਿਰੰਕਾਰੀ ਸੱਚੇ ਵੈਦ ਨੇ ਹੀ ਦੇਖਿਆ, ਪਰਖਿਆ ਅਤੇ ਅਤੀ ਕਰੁਣਾ ਕਰ ਰੋਗ ਗ੍ਰਸਤ ਸੰਸਾਰੀ ਜੀਵਾਂ ਉੱਤੇ ਤਰਸ ਖਾਧਾ ਅਤੇ ਜਿਸ ਜਿਸ ਵਡਭਾਗੇ ਜੰਤ ਨੇ ਸੱਚੇ ਵੈਦ ਗੁਰੂ ਨਾਨਕ ਨਿਰੰਕਾਰੀ ਦੀ ਸੱਚੀ ਔਖਦੀ ਨੂੰ ਗੁਰ ਸੰਜਮੀ ਹਦਾਇਤ ਹੁਕਮ ਅੰਦਰ ਖਾਧਾ, ਸੋ ਨਿਰਦੋਖ ਹੋ ਗਏ। ਤਿਨ੍ਹਾਂ ਨੂੰ ਬਾਂ ਪਕੜ ਰੋਗ ਰੂਪੀ ਨਰਕ ਕੁੰਡ ਤੋਂ ਬਾਹਰ ਕੱਢ ਲਿਆ, ਜੈਸਾ ਕਿ ਇਸ ਗੁਰਵਾਕ ਦਾ ਭਾਵ ਹੈ, ਯਥਾ ਗੁਰਵਾਕ। ਨਾਨਕ ਹਉਮੈ ਰੋਗ ਬੁਰੇ, ਜਹਿ ਦੇਖਾਂ ਤਹਿ ਏਕਾ ਬੇਦਨ, ਆਪੇ ਬਖਸ਼ਿਆ ਸ਼ਬਦ ਧੁਰੇ ਰਹਾਉ। ਪੌਣ ਪਾਣੀ ਬਹਿ ਸੰਤਰ ਰੋਗੀ, ਰੋਗੀ ਧਰਤ ਸਭੋਗੀ, ਮਾਤ ਪਿਤਾ ਮਾਇਆ ਦੇਹ ਸੇ ਰੋਗੀ, ਰੋਗੀ ਕੁਟੰਬ ਸਜੋਗੀ, ਰੋਗੀ ਬ੍ਰਹਮਾ ਬਿਸ਼ਨ ਸਰੁਦਰਾ, ਰੋਗੀ ਸਗਲ ਸੰਸਾਰਾ, ਹਰ ਪਦ ਚੀਨ ਭਏ ਸੇ ਮੁਕਤੇ, ਗੁਰ ਕਾ ਸ਼ਬਦ ਵਿਚਾਰਾ। ਰੋਗੀ ਸਾਥ ਸਮੁੰਦ ਸੋ ਨਦੀਆਂ, ਖੰਡ ਪਤਾਲ ਸੇ ਰੋਗ ਭਰੇ, ਹਰ ਕੇ ਲੋਕ ਸੇ ਸਾਜ ਸੁਹੇਲੇ, ਸਰਬੀ ਥਾਈ ਨਦਰ ਕਰੇ। ਰੋਗੀ ਖਟ ਦਰਸ਼ਨ ਭਿਖਧਾਰੀ, ਨਾਨਾ ਹਠੀ ਅਨੇਕਾ, ਬੇਦ ਕਤੇਬ ਕਰੈ ਕਹਿ ਬਪੁਰੇ, ਨਹਿ ਬੂਝੈ ਇੱਕ ਏਕਾ। ਮਿੱਠ ਰਸ ਖਾਏ ਸੋ ਰੋਗ ਭਰੀ, ਜੈ ਕੰਧ ਮੂਲ ਸੁਖ ਨਾਹੀ, ਨਾਮ ਵਿਸਾਰ ਚੱਲੈ ਅਨ ਮਾਰਗ, ਅੰਤ ਕਾਲ ਪਛਤਾਹੀ। ਤੀਰਥ ਭਰਮੈ ਰੋਗ ਨ ਝੂਟਸ ਪੜਿਆ, ਬਾਦ ਬਿਬਾਦ ਭਇਆ, ਦੁਬਿਧਾ ਰੋਗ ਸੋ ਅਧਿਕ ਵਡੇਰਾ, ਮਾਇਆ ਕਾ ਮੁਹਤਾਜ ਭਇਆ। ਗੁਰਮੁਖ ਸਾਚਾ ਸ਼ਬਦ ਸਲਾਹ ਹੈ, ਮਨ ਸਾਚਾ ਤਿਸ ਰੋਗ ਗਇਆ, ਨਾਨਕ ਹਰ ਜਨ ਅੰਧਨ ਨਿਰਮਲ, ਜਿਨ ਕੋ ਕਰਮ ਨਿਸ਼ਾਨ ਪਇਆ। ਭੈਰੋ ਮਹਿਲਾ ਪੰਜਵਾਂ। ਪਾਰ ਬ੍ਰਹਮ ਜਿਸ ਕੀਨੀ ਦਇਆ, ਬਾਂਹ ਪਕੜ ਰੋਗੋਂ ਕੱਢ ਲਿਆ, ਟੂਟੇ ਬੰਧਨ ਸਾਧ ਸੰਗ ਪਾਇਆ, ਕਹ ਨਾਨਕ ਗੁਰ ਰੋਗ ਮਿਟਾਇਆ। ਭੈਰੋ ਮਹਿਲਾ ਪੰਜਵਾਂ। ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ, ਕਹ ਨਾਨਕ ਜਿਸ ਮਸਤਕ ਲਿਖਿਆ, ਤਿਸ ਗੁਰਮਿਲ ਰੋਗ ਬਿਦਾਰੀ। ਸੋਰਠ ਮਹਿਲਾ ਪੰਜਵਾਂ। ਹਾਂਜੀ, ਅੱਜ ਉਸ ਅਰਸ਼ੀ ਵੈਦ ਗੁਰੂ ਬਾਬੇ ਦਾ ਅਵਤਾਰ ਗੁਰਪੁਰਬ ਹੈ, ਜਿਸ ਪ੍ਰਥਾਏ ਸੋਰਠ ਰਾਗ ਵਿੱਚ ਗੁਰਵਾਕ ਹੈ, ਮੇਰਾ ਵੈਦ ਗੁਰੂ ਗੋਵਿੰਦਾ, ਅਤੇ ਜਿਸਨੇ ਹੇਠਲੇ ਗੁਰਵਾਕ ਅਨੁਸਾਰ ਸੰਸਾਰ ਰੋਗੀ ਨੂੰ ਨਾਮ ਦੀ ਔਖ ਦੀ ਦੇ ਕੇ ਮੁਕਤ ਕੀਤਾ, ਯਥਾ ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ ਰਹਾਓ। ਸੋਰਠ ਮਹਿਲਾ ਪੰਜਵਾਂ।